सेलिब्रेशन, अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं, बैठ के एंजॉय भी कर सकते हैं। अपना स्टे बुक कीजिए मेपल लीफ मोटेल गॉडरिक ऑन्टेरियो में। इस ईद काम कम और फैमिली के साथ एंजॉय ज्यादा कीजिए। ईद मुबारक आप सभी को मेपल लीफ मोटेल के इकबाल शौकत की तरफ से। आज ही कॉन्टैक्ट करें इकबाल जी को ऑन 416-666-5747 पर, 416-666-5747 पर।
लीजा कॉस्मेटिक इज बैक विद ह्यूज ह्यूज डिस्काउंट ऑन ब्रांड नेम प्रोडक्ट्स। ईद की शॉपिंग के लिए परफेक्ट ओकेजन, जी हाँ, जबरदस्त ब्रांड नेम सिलेक्शन ऑफ परफ्यूम्स, कॉस्मेटिक, स्किन केयर ब्रांड्स। जस्ट स्प्रिंग फॉरवर्ड टू लीजाज वेयरहाउस सेल विद अप टू 80% डिस्काउंट। आपको आना है एट 135 कॉमर्स वैली ड्राइव, ईस्ट मार्कम, नियर लेस्ली एंड 407। स्प्रिंग मेगा शॉपिंग सिर्फ 2 हफ्तों के लिए, सेल सिर्फ फ्राइडे, सैटरडे, संडे और मंडे को है, फ्रॉम अप्रैल 23rd टू मई 15th। विजिट LizaCosmetics.com।
इस हफ्ते इफ्तार रेडी करें बड़ी सेविंग्स के साथ। फूड बेसिक्स में आई और पाई दिव्या टी 216 पर बॉक्स सिर्फ 5.99। न्यूजीलैंड फ्रेश लैम्प लाइक 488 अ पाउंड, सिलेक्ट स्टोर्स पे अवेलेबल। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012-83 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
Walk-in Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋਂ ਇੱਕ, KD Homeopathy, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕਿਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। ਹੋਮਿਓਪੈਥ ਆਫ ਕੈਨੇਡਾ ਦੇ ਕਾਲਜ ਨਾਲ ਰਜਿਸਟਰਡ ਹੋਮਿਓਪੈਥ, ਐਂਜਾਇਟੀ, ਡਿਪਰੈਸ਼ਨ ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੌਜ, ਵਾਲਾਂ ਦਾ ਚੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਆਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲਾ। ਕਾਲ ਕੁਲਦੀਪ ਹਿਤਕਿਆਰ 6478180055।
ਜਿਹੜੇ ਪ੍ਰੋਗਰਾਮ ਕਵਰ ਚਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਸੈਕੰਡ ਆਵਰ ਤੁਹਾਡਾ ਸਭ ਦਾ ਨਿੱਘਾ ਸਵਾਗਤ। ਔਰ ਮੇਰੇ ਨਾਲ ਇਸ ਸਮੇਂ ਹਰਮਨਜੋਤ ਸੋਢੀ ਜੀ ਨੇ, ਸੋਢੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ।
ਖਬਰ ਸਾਰ ਰੇਡੀਓ ਲਿਸਨਰਸ ਨੂੰ ਹਰਮਨਜੋਤ ਸੋਢੀ ਵੱਲੋਂ ਸਤਿ ਸ੍ਰੀ ਅਕਾਲ, ਨਮਸਤੇ ਜਦਾਬ ਜੀ।
ਸੋਢੀ ਸਾਹਿਬ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਨੈਨੀ ਪ੍ਰੋਗਰਾਮ ਦੇ ਥੱਲੇ ਕੀ ਅਹਿਮ ਚੇਂਜਸ ਆਈਆਂ ਨੇ।
ਅਪ੍ਰੈਲ 2022 ਨੂੰ ਇੱਕ ਲੂਪਹੋਲ ਜੋ ਕਿ 18 June 2019 ਨੂੰ ਬੰਦ ਹੋ ਜਾਣਾ ਚਾਹੀਦਾ ਸੀ, ਕਿਸੇ ਕਾਰਨ ਕਰਕੇ ਇਮੀਗ੍ਰੇਸ਼ਨ ਦੀਆਂ ਅੱਖਾਂ ਤੋਂ ਭੱਜ ਗਿਆ, ਜਿਹਦੇ ਤਹਿਤ ਵਿਜ਼ਟਰ ਵੀਜ਼ਾ ਤੇ ਆਏ ਲੋਕ ਆਪਣੇ ਵਿਜ਼ਟਰ ਵੀਜ਼ਾ ਨੂੰ ਨੈਨੀ ਕੇਅਰ ਪ੍ਰੋਗਰਾਮ ਵਿੱਚ ਕਨਵਰਟ ਕਰਵਾਉਣ ਲੱਗ ਪਏ। ਸੋ ਇਹ ਮੈਂ ਜਾਣਕਾਰੀ ਸਾਰੇ ਸਰੋਤਿਆਂ ਨੂੰ ਦੇਣਾ ਚਾਹੁੰਦਾ ਕਿ ਹੁਣ ਵਿਜ਼ਟਰ ਵੀਜ਼ਾ ਤੇ ਆਏ ਲੋਕ ਆਪਣੇ ਵਿਜ਼ਟਰ ਵੀਜ਼ਾ ਨੂੰ ਨੈਨੀ ਪ੍ਰੋਗਰਾਮ ਦੇ ਥੱਲੇ ਕਨਵਰਟ ਨਹੀਂ ਕਰਾ ਸਕਦੇ। ਇਹ ਪ੍ਰੋਗਰਾਮ ਬਹੁਤ ਹੀ ਸੌਖਾ ਸੀ, ਜਿਸ ਵਿੱਚ 5 ਬੈਂਡ ਲੈ ਕੇ ਇਮੀਗ੍ਰੇਸ਼ਨ ਹੋ ਸਕਦੀ ਸੀ। ਸਿਰਫ LMIA ਬੇਸਡ ਨੈਨੀ ਪ੍ਰੋਗਰਾਮ ਵਿਜ਼ਟਰ ਵੀਜ਼ਾ ਵਾਲੇ ਵਾਸਤੇ ਬੰਦ ਹੋਇਆ, ਹੋਰ ਸਾਰੇ ਪ੍ਰੋਗਰਾਮ ਵਿਜ਼ਟਰ ਵੀਜ਼ਾ ਵਾਲਿਆਂ ਵਾਸਤੇ ਹੁਣ ਵੀ ਖੁੱਲੇ ਹਨ। ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟ ਜਾਂ ਹੋਮ ਸਪੋਰਟ ਵਰਕਰ ਪ੍ਰੋਗਰਾਮ ਦੀ ਜਾਣਕਾਰੀ ਵਾਸਤੇ ਸਰੋਤੇ ਮੈਨੂੰ ਹਰਮਨਜੋਤ ਸੋਢੀ ਨੂੰ 416-848-3930 ਜਾਂ 416-848-3930 ਤੇ ਕਾਲ ਕਰ ਸਕਦੇ ਹਾਂ ਜੀ।
ਜੀ ਸੋਢੀ ਸਾਹਿਬ, ਨੈਨੀ ਜਾਂ ਕੇਅਰ ਗਿਵਰ ਪ੍ਰੋਗਰਾਮ, ਇਹ ਸੇਮ ਚੀਜ਼ ਹੀ ਹੈ ਜਾਂ ਇਸ ਦੇ ਬਾਰੇ ਥੋੜਾ ਸਾਨੂੰ ਹੋਰ ਦੱਸੋ ਕਿ 2 ਡਿਫਰੈਂਟ ਪ੍ਰੋਗਰਾਮ ਹੈ, ਕੀ ਹੈ ਨੈਨੀ ਜਾਂ ਕੇਅਰ ਗਿਵਰ ਪ੍ਰੋਗਰਾਮ ਬਾਰੇ ਦੱਸੋ ਸਾਨੂੰ।
ਹਾਂਜੀ, ਨੈਨੀ ਜਾਂ ਕੇਅਰ ਗਿਵਰ, ਜਿਵੇਂ ਆਪਾਂ ਨੈਨੀ ਕਹਿੰਦੇ ਹਾਂ ਬੱਚੇ ਸਾਂਭਣ ਵਾਸਤੇ, ਕੇਅਰ ਗਿਵਰ ਹੋ ਗਿਆ ਬਜ਼ੁਰਗਾਂ ਨੂੰ ਸਾਂਭਣ ਵਾਸਤੇ। ਨੈਨੀ ਕੇਅਰ ਗਿਵਰ ਪ੍ਰੋਗਰਾਮ June 2019 ਵਿੱਚ ਚੇਂਜ ਹੋਇਆ ਸੀ, ਜਿਸ ਵਿੱਚ ਇੱਕ ਇੰਡੀਆ ਜਾਂ ਬਾਹਰਲੇ ਦੇਸ਼ਾਂ ਵਿੱਚ ਰਹਿੰਦਾ ਪਰਿਵਾਰ ਜਾਂ ਇਕੱਲੀ ਨੈਨੀ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਸਾਂਭਣ ਵਾਸਤੇ ਕੈਨੇਡਾ ਆਪਣੀ ਫੈਮਿਲੀ ਸਮੇਤ ਜਾਂ ਇਕੱਲੀ ਪਹੁੰਚ ਸਕਦੀ ਸੀ ਜਾਂ ਪਹੁੰਚ ਸਕਦਾ ਸੀ। ਨੈਨੀ ਜਾਂ ਕੇਅਰ ਗਿਵਰ ਕੋਲ ਘੱਟੋ ਘੱਟ 12 ਜਮਾਤਾਂ ਦੇ ਬਾਅਦ 1 ਸਾਲ ਦੀ ਵੈਰੀਫਾਈਡ ਪੜ੍ਹਾਈ, ਜਿਵੇਂ ਕਿ ਬੈਚਲਰਸ, ਮਾਸਟਰ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਪੜ੍ਹਾਈ ਹੋ ਸਕਦੀ ਹੈ। ਦੂਜਾ, ਉਹਦੇ ਆਈਲਟਸ ਵਿੱਚ ਸਿਰਫ 5 ਬੈਂਡ ਦੇ ਨਾਲ ਉਹਦੇ ਡਾਕੂਮੈਂਟਸ ਦੀ ਇਵੈਲਿਊਏਸ਼ਨ ਹੋਣੀ ਜ਼ਰੂਰੀ ਹੈ। ਜਿਨ੍ਹਾਂ ਨੇ ਗ੍ਰੈਜੂਏਸ਼ਨ ਜਾਂ ਮਾਸਟਰਸ ਕੀਤੀ ਹੈ ਉਹਨਾਂ ਦੇ ਡਾਕੂਮੈਂਟਸ ਦੀ ਇਵੈਲਿਊਏਸ਼ਨ ਸਿਰਫ 2 ਮਹੀਨੇ ਦੇ ਵਿੱਚ, ਅਤੇ ਜਿਨ੍ਹਾਂ ਨੇ GNM ਦੀ ਪੜ੍ਹਾਈ ਕੀਤੀ ਹੈ ਉਹਨਾਂ ਦੀ ਇਵੈਲਿਊਏਸ਼ਨ ਨੂੰ 5 ਮਹੀਨੇ ਲੱਗਦੇ ਹਨ। ਇਹਦੇ ਨਾਲ ਜਾਂ ਤਾਂ ਨੈਨੀ ਜਾਂ ਕੇਅਰ ਗਿਵਰ ਨੇ 6 ਮਹੀਨੇ ਦੀ ਨੈਨੀ ਦੀ ਟ੍ਰੇਨਿੰਗ ਕੀਤੀ ਹੋਵੇ ਜਾਂ ਉਸਨੂੰ 1 ਸਾਲ ਦਾ ਬੱਚਿਆਂ ਜਾਂ ਬਜ਼ੁਰਗਾਂ ਨੂੰ ਸਾਂਭਣ ਦਾ ਐਕਸਪੀਰੀਅੰਸ ਹੋਵੇ। ਇਸ ਪ੍ਰੋਗਰਾਮ ਵਿੱਚ LMIA ਦਾ ਪ੍ਰੋਸੀਜਰ ਖਤਮ ਕਰਤਾ ਹੈ, ਅਖਬਾਰਾਂ ਵਿੱਚ ਇਸ਼ਤਿਹਾਰ ਲਗਾਉਣ ਦੀ ਕੋਈ ਲੋੜ ਨਹੀਂ, ਲੋਕਲ ਇੰਪਲਾਈਜ਼ ਨੂੰ ਲੱਭਣ ਦੀ ਕੋਈ ਲੋੜ ਨਹੀਂ ਇਸ ਤਰ੍ਹਾਂ। ਤੇ ਕੈਨੇਡਾ ਇਮੀਗ੍ਰੇਸ਼ਨ ਇਹ ਜਾਣਦੀ ਹੈ ਕਿ ਇਸ ਕਿੱਤੇ ਵਿੱਚ ਕੈਨੇਡਾ ਰਹਿੰਦੇ ਹੋਏ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਆਹ ਕੰਮ ਕਰਨਾ ਨਹੀਂ ਚਾਹੁੰਦੇ, ਤਾਂ ਹੀ ਬਾਹਰਲੇ ਦੇਸ਼ਾਂ ਤੋਂ ਨੈਨੀ ਕੇਅਰਗਿਵਰ ਮੰਗਾਉਣ ਵਾਸਤੇ ਇੰਪਲਾਇਰ ਨੂੰ ਆਪਣੇ ਨੈਨੀ ਇੰਪਲਾਈ ਨੂੰ ਸਿਰਫ ਇੱਕ ਜੋਬ ਲੈ ਆਫਰ, ਇੱਕ ਦੋ ਤਿੰਨ ਚਾਰ ਪੇਜਾਂ ਦਾ ਕਾਗਜ਼ ਹੈਗਾ ਉਹ ਦੇਣਾ ਹੁੰਦਾ ਹੈ। ਇਸ ਵਿੱਚ ਉਹ ਕੈਨੇਡਾ ਰਹਿੰਦਾ ਪਰਿਵਾਰ ਜਿਹੜੀ ਇੱਕ ਵੂਮੈਨ ਚਾਹੇ ਪ੍ਰੈਗਨੈਂਟ ਵੀ ਹੋਏ ਤੇ 12 ਸਾਲ ਤੱਕ ਦੇ ਬੱਚੇ ਜਾਂ 65 ਸਾਲ ਜਾਂ ਇਸ ਤੋਂ ਉੱਪਰ ਉਮਰ ਵਾਲੇ ਬਜ਼ੁਰਗ ਜਾਂ ਐਲਡਰਲੀ ਜਾਂ ਕੋਈ ਡਿਸੇਬਿਲਿਟੀ ਤੇ ਜਾਂ ਕੋਈ ਕ੍ਰੋਨੀਕਲ ਹੈ, ਸਭ ਕੁਆਲੀਫਾਈ ਕਰ ਸਕਦੇ ਹਨ ਕਿਸੇ ਨੂੰ ਵੀ ਨੈਨੀ ਜਾਂ ਕੇਅਰ ਗਿਵਰ ਰੱਖਣ ਵਾਸਤੇ। ਉਦਾਹਰਨ ਦੇ ਤੌਰ ਤੇ ਜੇ ਤੁਹਾਡੇ ਘਰ ਚ 3 ਜੀ ਹਨ ਤੇ ਤੁਹਾਡੀ ਇਨਕਮ $68,000 ਹੈ ਜਾਂ $68,000 ਹੈਗੀ, ਤਾਂ ਤੁਸੀਂ ਕਿਸੇ ਨੂੰ ਵੀ ਨੈਨੀ ਰੱਖਣ ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਪੈਂਡਮਿਕ ਕਰਕੇ ਇਹ ਪ੍ਰੋਗਰਾਮ ਦੇ ਵਿੱਚ ਕਾਫੀ ਪ੍ਰੋਗਰਾਮ ਦੀ ਪ੍ਰੋਸੈਸਿੰਗ ਵਿੱਚ ਕੁਝ ਜ਼ਿਆਦਾ ਸਮਾਂ ਲੱਗਿਆ, ਪਰ ਮੇਰੇ ਕੁਝ ਪਹਿਲਾਂ ਦੀ ਅਪਲਾਈ ਕੀਤੀਆਂ ਹੋਈਆਂ ਫਾਈਲਸ ਦਾ ਬਾਇਓਮੈਟ੍ਰਿਕ ਤੇ ਮੈਡੀਕਲ ਆ ਚੁੱਕਾ ਹੈ ਤੇ ਮੈਂ ਆਸ ਕਰਦਾ ਹਾਂ ਕਿ ਬਹੁਤ ਜਲਦੀ ਨੈਨੀ ਕੇਅਰਗਿਵਰ ਕੈਨੇਡਾ ਪਹੁੰਚਣੀਆਂ ਸ਼ੁਰੂ ਹੋ ਜਾਣਗੀਆਂ। ਨੈਨੀ ਕੇਅਰਗਿਵਰ ਦੇ ਪੂਰੇ ਪ੍ਰੋਸੈਸ ਦੀ ਜਾਣਕਾਰੀ ਲੈਣ ਵਾਸਤੇ ਸਰੋਤੇ ਮੈਨੂੰ ਹਰਮਨਜੋਤ ਸੋਢੀ ਨੂੰ 416-848-3930 ਜਾਂ 416-848-3930 ਤੇ ਕਾਲ ਕਰਦੇ ਹਾਂ। ਜੀ
ਜੀ ਸੋਢੀ ਸਾਹਿਬ, ਇਹ ਵੀ ਦੱਸੋ ਕਿ ਜਿਹੜੇ ਵਿਜ਼ਟਰ ਵੀਜ਼ਾ ਤੇ ਲੋਕ ਆਉਂਦੇ ਜਾਂ ਸਟੱਡੀ ਵੀਜ਼ਾ ਤੇ ਲੋਕ ਆਉਂਦੇ ਨੇ, ਕੀ ਉਹ ਉਹਨਾਂ ਨੂੰ ਤੁਸੀਂ ਵਰਕ ਪਰਮਿਟ ਦਵਾਉਣ ਦੇ ਵਿੱਚ ਮਦਦ ਕਰਦੇ ਹੋ?
ਹਾਂਜੀ ਬਿਲਕੁਲ, ਜਿਹੜੇ ਇੱਥੇ ਵਿਜ਼ਟਰ ਵੀਜ਼ਾ ਦੇ ਉੱਤੇ ਜਿਹੜੇ ਲੋਕ ਆਏ ਹੋਏ ਹਨ ਜਾਂ ਕੋਈ ਸਟੱਡੀ ਬੇਸ ਤੇ ਹੈ, ਉਹਨਾਂ ਨੂੰ ਜੇ ਉਹਨਾਂ ਨੂੰ ਵਰਕ ਪਰਮਿਟ ਕਿਸੇ ਵੀ ਤਰ੍ਹਾਂ ਦਾ ਚਾਹੀਦਾ, ਮੈਂ ਉਹਦੇ ਵਿੱਚ ਉਹਨਾਂ ਦੀ ਮਦਦ ਕਰ ਸਕਦਾ। ਜਿਹੜੇ ਵਿਜ਼ਟਰ ਵੀਜ਼ਾ ਤੇ ਆਏ ਹਨ, ਜੇ ਉਹਨਾਂ ਨੂੰ ਕਿਉਂਕਿ ਜੋਬ ਬੈਂਕ ਦੇ ਵਿੱਚ ਕਾਫੀ ਐਡਵਰਟਾਈਜ਼ਮੈਂਟਸ ਆਉਂਦੀਆਂ ਹਨ, ਕਿਉਂਕਿ ਲੋਕਲ ਬਾਹਰਲੇ ਦੇਸ਼ਾਂ ਤੋਂ ਬਹੁਤ ਟਾਈਮ ਲੱਗ ਰਿਹਾ ਜਦੋਂ ਵਰਕ ਪਰਮਿਟ ਦੀ ਐਪਲੀਕੇਸ਼ਨ ਲੱਗਦੀ ਹੈ, 8-9 ਮਹੀਨੇ ਲੱਗ ਰਹੇ ਹਨ। ਪਰ ਜੇ ਇੱਕ ਵਿਜ਼ਟਰ ਵੀਜ਼ਾ ਵਾਲਾ ਕੈਨੇਡਾ ਦੇ ਵਿੱਚ ਪਹੁੰਚਿਆ ਹੋਇਆ ਹੈ ਤਾਂ ਉਹ ਇੱਕ ਪਬਲਿਕ ਪਾਲਿਸੀ ਦੇ ਅਨੁਸਾਰ 28 ਫਰਵਰੀ 2023 ਤੱਕ ਜਿਹੜੇ ਵਿਜ਼ਟਰ ਵੀਜ਼ਾ ਵਾਲੇ ਆਏ ਹੋਣ ਆਪਣੇ ਵਿਜ਼ਟਰ ਵੀਜ਼ਾ ਨੂੰ ਉਹ ਕਨਵਰਟ ਕਰਾ ਸਕਦੇ ਹਨ। ਇਹ ਜਿਵੇਂ ਜੋਬ ਬੈਂਕ ਉੱਤੇ ਅਪਲਾਈ ਕਰੋ, ਜੇ ਕੋਈ ਬੰਦਾ ਜਾਣਦਾ ਹੈ ਤੇ ਤੁਸੀਂ ਆਪਣੀ LMI ਲੈ ਕੇ ਮੈਨੂੰ ਕੰਟੈਕਟ ਕਰੋ, ਮੈਂ LMI ਲੈ ਕੇ ਦੇਣ ਵਿੱਚ ਤੇ ਵਰਕ ਪਰਮਿਟ ਅਪਲਾਈ ਕਰਾਉਣ ਚ ਮਦਦ ਕਰ ਸਕਦਾ। ਹੋਰ ਜਾਣਕਾਰੀ ਵਾਸਤੇ ਸਰੋਤੇ ਮੈਨੂੰ ਹਰਮਨਜੋਤ ਸੋਢੀ ਨੂੰ 416-848-3930 ਜਾਂ 416-848-3930 ਤੇ ਕਾਲ ਕਰਦੇ ਹਾਂ। ਜੀ
ਜੇ ਕਿਸੇ ਨੇ ਵਿਜ਼ਟਰ ਵੀਜ਼ਾ ਲੈਣਾ ਜਾਂ ਸਟੱਡੀ ਵੀਜ਼ਾ ਲੈਣਾ, ਉਹਦੇ ਵਿੱਚ ਵੀ ਹਰਮਨਜੋਤ ਸੋਢੀ ਜੀ ਮਦਦ ਕਰਦੇ ਨੇ। ਸੋ ਇਹਨਾਂ ਦਾ ਆਫਿਸ ਆ ਜਿਹੜਾ 4515 ਐਬਨੀਜ਼ਰ ਰੋਡ ਯੂਨਿਟ 215 ਚ ਗੁਰਦੁਆਰਾ ਦਸ਼ਮੇਸ਼ ਦਰਬਾਰ ਪਲਾਸ ਦੇ ਲਾਗੇ ਸਥਿਤ ਹੈ। 416-848-3930 ਇਹਨਾਂ ਨੰਬਰ ਹੈ, 416-848-3930। ਥੈਂਕ ਯੂ ਸੋਢੀ ਸਾਹਿਬ,
ਥੈਂਕ ਯੂ ਵੈਰੀ ਮਚ ਜੀ।
ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਥੋੜੀ ਜਿਹੀ ਗੱਲਬਾਤ ਹਰਚੰਦ ਗਰੋਵਰ ਜੀ ਦੇ ਨਾਲ ਕਰਨੀ ਚਾਹਾਂਗਾ। ਹਰਚੰਦ ਗਰੋਵਰ ਜੀ ਜੋ ਕਿ CA ਨੇ ਔਰ ਬੜੇ ਲੰਬੇ ਸਮੇਂ ਤੋਂ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਰਹੇ ਨੇ ਕਿ ਅਗਰ ਤੁਸੀਂ ਆਪਣੀ ਕੰਪਨੀ ਹੈ, ਕਾਰਪੋਰੇਸ਼ਨ ਹੈ, ਉਸ ਦੀ ਬੁੱਕਕੀਪਿੰਗ ਕਰਵਾਉਣੀ ਹੈ ਜਾਂ ਫਿਰ ਤੁਸੀਂ ਕਾਰਪੋਰੇਸ਼ਨ ਦੀ ਕੋਈ ਆਡਿਟ ਵਗੈਰਾ ਆ ਗਈ ਹੈ ਉਹ ਕਰਵਾਉਣੀ ਹੈ, ਉਹਦੇ ਲਈ ਹਰਚੰਦ ਗਰੋਵਰ CPA CA 905-247-0193 ਇਹਨਾਂ ਨੰਬਰ ਹੈ, 905-247-0193 ਤੇ ਹਰਚੰਦ ਗਰੋਵਰ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਗਰੋਵਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜੋ ਕੱਲ ਬਜਟ ਪੇਸ਼ ਕੀਤਾ ਗਿਆ ਇਹਦੇ ਬਾਰੇ ਚ ਤੁਹਾਡਾ ਕੀ ਓਪੀਨੀਅਨ ਹੈ, ਕੀ ਪੜਿਆ ਸੁਣਿਆ ਇਸਦੇ ਬਾਰੇ ਸੋਫਾ?
ਬਜਟ ਦੇ ਉੱਤੇ ਦੇਖੋ ਜੀ, ਵੈਸੇ ਤੇ ਓਨਟੈਰੀਓ ਮਤਲਬ ਕਿ ਪ੍ਰੋਵਿੰਸ਼ ਦਾ ਬਜਟ ਜਿਹੜਾ ਹੁੰਦਾ ਉਹ ਮੋਸਟਲੀ ਆਪਣਾ ਹੋਸਪਿਟਲਾਈਜੇਸ਼ਨ ਜਾਂ ਆਪਣਾ ਜਿਵੇਂ ਰੋਡ ਟਰਾਂਸਪੋਰਟੇਸ਼ਨ ਔਰ ਐਜੂਕੇਸ਼ਨ ਇਹਦੇ ਉੱਤੇ ਜ਼ਿਆਦਾ ਫੋਕਸ ਹੁੰਦਾ। ਲੇਕਿਨ ਅਗਰ ਟੈਕਸ ਦੀ ਗੱਲ ਕਰੀਏ ਤੇ ਇਹਦੇ ਉੱਤੇ 4 ਮੇਨ ਪੁਆਇੰਟ ਹੈਗੇ ਆ ਜਿਹਦੇ ਵਿੱਚ ਬਜਟ ਵਿੱਚ ਦੇਖਣ ਚ ਆਇਆ ਗਿਆ। ਇੱਕ ਤੇ ਹੈਗਾ ਕਿ ਉਹਨਾਂ ਨੇ ਇੱਕ ਰੀਜਨਲ ਅਪੋਰਚੁਨਿਟੀ ਇਨਵੈਸਟਮੈਂਟ ਟੈਕਸ ਕ੍ਰੈਡਿਟ ਹੈਗਾ ਬਿਜ਼ਨਸਿਸ ਦੇ ਲਈ, ਉਹਨੂੰ ਥੋੜਾ ਜਿਹਾ ਐਕਸਟੈਂਡ ਕੀਤਾ ਹੈਗਾ ਜੀ। ਦੂਸਰਾ ਜਿਹੜਾ ਹੈਗਾ ਮੀਡੀਆ ਵਾਲਿਆਂ ਦੀ, ਉਹਨਾਂ ਨੇ ਜਿਹੜੀ ਐਲੀਜੀਬਿਲਿਟੀ ਸੀ, ਇੱਕ ਟੈਕਸ ਕ੍ਰੈਡਿਟ ਹੁੰਦਾ ਸੀ ਮੀਡੀਆ ਦਾ ਲਈ, ਫਿਲਮ ਐਂਡ ਟੈਲੀਵਿਜ਼ਨ ਟੈਕਸ ਕ੍ਰੈਡਿਟ, ਉਹਨੂੰ ਥੋੜਾ ਜਿਹਾ ਐਕਸਪੈਂਡ ਕੀਤਾ। ਜਿਹੜੇ ਬੰਦੇ ਵਰਕ ਫਰੋਮ ਹੋਮ ਕਰਦੇ ਹੈਗੇ ਉਹਨਾਂ ਨੂੰ ਵੀ ਉਹਦੇ ਵਿੱਚ ਹੁਣ ਕਵਰ ਕੀਤਾ ਕਿ ਉਹ ਲੇਬਰ ਕੋਸਟ ਜਿਹੜੀ ਉਹਦੇ ਅਗੇਂਸਟ ਕ੍ਰੈਡਿਟ ਲੈ ਸਕਦੇ ਹੈਗੇ। ਲੇਕਿਨ ਜਿਹੜੇ ਇੰਡੀਵਿਜੁਅਲਸ ਦੇ ਲਈ ਦੋ ਮੇਨ ਜਿਹੜੀ ਚੇਂਜਿਸ ਕਹਿ ਲਓ ਜਾਂ ਇੱਕ ਇੰਟਰੋਡਕਸ਼ਨ ਕਹਿ ਲਓ, ਕਿ ਇੱਕ ਤਾਂ ਹੈਗਾ ਕਿ ਸੀਨੀਅਰਸ ਦੇ ਲਈ ਇਹਨਾਂ ਨੇ ਇੱਕ ਮੈਡੀਕਲ ਰਿਲੇਟਡ ਹੋਮ ਟੈਕਸ ਕ੍ਰੈਡਿਟ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੈਗਾ, ਦੈਟ ਇਜ਼ ਅ ਨਿਊ ਥਿੰਗ। ਔਰ ਦੂਸਰਾ ਜਿਹੜਾ ਹੈਗਾ ਲੋ ਇਨਕਮ ਇੰਡੀਵਿਜੁਅਲ ਦੇ ਲਈ ਕ੍ਰੈਡਿਟ ਦੇ ਅੰਦਰ ਜਿਹੜਾ ਚੇਂਜ ਕੀਤਾ ਹੈਗਾ ਉਹ ਕੀਤਾ। ਟੋਟਲ ਬੇਸਿਕਲੀ ਇਹ 4 ਮੇਜਰ ਪੁਆਇੰਟ ਜਿਹੜੇ ਟੈਕਸ ਦੇ ਹੈਗੇ ਆ। ਲੇਕਿਨ ਜੇ ਮੈਂ ਇੰਡੀਵਿਜੁਅਲ ਦੀ ਗੱਲ ਕਰਾਂ, ਹਾਂਜੀ
ਜਿਹੜੀ ਇਨਕਮ ਨੂੰ ਵਧਾ ਕੇ ਹੁਣ ਇਹਨਾਂ ਨੇ ਕਰ ਦਿੱਤਾ ਕਿ $55,000 ਤੱਕ ਜੇ ਕਿਸੇ ਦੀ ਇਨਕਮ ਹੈ ਉਸ ਨੂੰ ਟੈਕਸ ਦੇ ਉੱਤੇ ਛੋਟ ਦਿੱਤੀ ਜਾਵੇਗੀ।
ਹਾਂ, ਜਿਹੜਾ ਲੋਅ ਇਨਕਮ ਕ੍ਰੈਡਿਟ ਹੈਗਾ ਜੀ, ਉਹਦੇ ਵਿੱਚ ਕੀ ਹੈਗਾ ਕਿ ਹਾਲਾਂਕਿ ਇਹ 2018 ਤੋਂ ਚੱਲਿਆ ਆ ਰਿਹਾ ਹੈ, ਜਦੋਂ ਫੋਰਡ ਗਵਰਨਮੈਂਟ ਆਈ ਸੀ ਤਾਂ ਉਸ ਟਾਈਮ ਇਹਨਾਂ ਨੇ ਕ੍ਰੈਡਿਟ ਲਾਂਚ ਕੀਤਾ ਸੀ। ਉਹਦੇ ਵਿੱਚ ਕੀ ਹੁੰਦਾ ਸੀ ਕਿ ਪਹਿਲੇ ਸਿਰਫ 38,500 ਤੱਕ ਦੀ ਇਨਕਮ ਦੇ ਜਿਹੜੇ ਬੰਦੇ ਸੀ, ਯਾਨੀ ਕਿ ਜਿਹਨਾਂ ਦੀ ਇਨਕਮ 38,500 ਤੱਕ ਹੁੰਦੀ ਸੀ, ਉਹ ਹੀ ਕੁਆਲੀਫਾਈ ਕਰਦੇ ਸੀ। ਲੇਕਿਨ ਹੁਣ ਉਹਨਾਂ ਨੇ ਉਹ ਇਨਕਮ ਦੀ ਲਿਮਿਟ ਜਿਹੜੀ ਹੈ ਉਹ ਵਧਾ ਕੇ 50,000 ਕਰ ਦਿੱਤੀ ਹੈਗੀ ਹੈ। ਤੇ ਅਗਰ ਕੋਈ ਫੈਮਿਲੀ ਹੈਗੀ ਹੈ, ਫੈਮਿਲੀ ਹਸਬੈਂਡ ਵਾਈਫ ਦੇ ਕੇਸ ਦੇ ਅੰਦਰ ਕੀ ਹੁੰਦਾ ਸੀ ਕਿ ਪਹਿਲੇ 68,000 ਤੱਕ ਜਿਹੜਾ ਸੀ ਉਹ ਅਲਾਊ ਹੁੰਦਾ ਸੀ ਦੋਨੋਂ ਬੰਦਿਆਂ ਦੀ ਇਨਕਮ ਮਿਲਾ ਕੇ। ਲੇਕਿਨ ਹੁਣ ਜਿਹੜਾ ਹੈਗਾ ਉਹਨੂੰ ਐਕਸਪੈਂਡ ਕਰਕੇ ਇਹਨਾਂ ਨੇ 82,000 ਕਰ ਦਿੱਤਾ ਹੈਗਾ। ਤੇ ਜਿਹੜਾ ਕ੍ਰੈਡਿਟ ਦਾ ਅਮਾਊਂਟ ਪਹਿਲੇ ਮੈਕਸੀਮਮ ਜਿਹੜਾ ਸੀ ਉਹ $850 ਹੁੰਦਾ ਸੀ, ਉਹ ਚੇਂਜ ਕਰਕੇ $875 ਕਰ ਦਿੱਤਾ ਹੈਗਾ। ਯਾਨੀ ਇਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਤੁਹਾਡੀ 5% ਇਨਕਮ ਹੋਈ ਜਾਂ ਮੈਕਸਿਮਮ ਤੁਹਾਡਾ $875 ਹੋਏ, ਦੋਨਾਂ ਚੋਂ ਜੋ ਵੀ ਕੱਟ ਹੈਗਾ ਉਹਨੇ ਦਾ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ ਸੀ। ਇਹ ਸਭ ਤੋਂ ਵੱਡਾ ਜਿਹੜਾ ਚੇਂਜ ਹੈਗਾ ਇਹਦੇ ਵਿੱਚ ਕਿ ਗਵਰਨਮੈਂਟ ਦਾ ਕਹਿਣਾ ਇਹ ਹੈਗਾ ਕਿ ਇਹਦੇ ਨਾਲ ਤਕਰੀਬਨ 7,00,000 ਹੋਰ ਬੰਦੇ ਜਿਹੜੇ ਹੈਗੇ ਟੈਕਸਪੇਅਰ ਜਿਹੜੇ ਇਹਦੇ ਵਿੱਚ ਕਵਰ ਹੋ ਜਾਣਗੇ। ਜਿਵੇਂ ਕੋਈ ਐਗਜ਼ਾਮਪਲ ਅਗਰ ਮੈਂ ਦੇਵਾਂ ਕਿ ਪਹਿਲੇ ਅਗਰ ਕਿਸੇ ਦੀ ਇਨਕਮ 40,000 ਹੁੰਦੀ ਸੀ ਤੇ 40,000 ਦੇ ਉੱਤੇ ਉਸ ਇੰਡੀਵਿਜੁਅਲ ਨੂੰ ਇਹ ਟੈਕਸ ਕ੍ਰੈਡਿਟ ਨਹੀਂ ਮਿਲਦਾ ਸੀ ਕਿਉਂਕਿ ਉਹਦੀ ਮਤਲਬ ਉਹ ਉਸ ਰੇਂਜ ਤੋਂ ਬਾਹਰ ਚਲਾ ਜਾਂਦਾ ਸੀ। ਲੇਕਿਨ ਹੁਣ ਕੀ ਹੈਗਾ ਕਿ 40,000 ਜਿਸ ਬੰਦੇ ਦੀ ਇਨਕਮ ਹੈਗੀ ਤਾਂ ਉਹਨੂੰ $515 ਦਾ ਕ੍ਰੈਡਿਟ ਜਿਹੜਾ ਹੈਗਾ ਉਹ ਮਿਲ ਜਾਣਾ ਹੈਗਾ। ਤੇ ਇਹ ਜਿਹੜਾ ਬੈਨੀਫਿਟ ਹੈਗਾ ਜਿਵੇਂ ਆਪਣੇ ਇੰਡੀਵਿਜੁਅਲ ਜਿਹਨਾਂ ਦੀ ਇਨਕਮ ਲਿਮਿਟ ਤੋਂ ਘੱਟ ਹੈਗੀ ਹੈ, ਜਾਂ ਤੁਸੀਂ ਇਹ ਕਹਿ ਲਓ ਕਿ ਜਿਹਨਾਂ ਦੀ ਹੁਣ ਇਨਕਮ 50,000 ਤੱਕ ਹੈਗੀ ਹੈ, ਉਹ ਇਸ ਬੈਨੀਫਿਟ ਨੂੰ ਅਵੇਲ ਕਰ ਪਾਉਣਗੇ। ਜਾਂ ਜਿਹੜੇ ਫੈਮਿਲੀਜ਼ ਹੈਗੀਆਂ ਟੋਟਲ ਜਿਨ੍ਹਾਂ ਦੀ ਇਨਕਮ $82,000 ਤੱਕ ਹੈਗੀ ਹੈ, $82,500 ਤੱਕ ਹੈਗੀ ਹੈ, ਉਹ ਇਸ ਬੈਨੀਫਿਟ ਨੂੰ ਹੁਣ ਅਵੇਲ ਕਰ ਪਾਉਣਗੇ ਐਕਚੁਅਲੀ। ਤੇ ਇਹ ਇੱਕ ਮੇਜਰ ਚੇਂਜ ਹੈਗਾ ਐਕਚੁਅਲੀ ਕਿ ਇਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਇੰਡੀਵਿਜੁਅਲ ਜਾਂ ਫੈਮਿਲੀਜ਼ ਨੂੰ ਇਹਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇਹਦੇ ਵਿੱਚ।
ਔਰ ਸੀਨੀਅਰ ਦੇ ਲਈ ਵੀ ਕਾਫੀ ਵੱਡੀ ਰਾਹਤ ਦਿੱਤੀ ਗਈ ਹੈ ਕਿ ਜਿਹੜੇ ਸੀਨੀਅਰ ਦੀ ਸਿਹਤ ਦੇ ਉੱਤੇ ਖਰਚਾ ਸਾਲ ਦੇ ਵਿੱਚ $6,000 ਆਉਂਦਾ, ਉਹਨਾਂ ਨੂੰ ਵੀ ਵੱਡਾ ਟੈਕਸ ਕ੍ਰੈਡਿਟ ਦੇਣ ਦੀ ਗੱਲ ਕੀਤੀ ਗਈ ਹੈ।
ਉਹ ਮੇਰਾ ਨੈਕਸਟ ਪੁਆਇੰਟ ਹੈਗਾ ਜੀ, ਸੀਨੀਅਰ ਦੇ ਉੱਤੇ ਕੀ ਹੈਗਾ ਕਿ ਇਹ ਇੱਕ ਨਵਾਂ ਬੈਨੀਫਿਟ ਇਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਕਿ ਪਹਿਲੇ ਕੀ ਹੁੰਦਾ ਸੀ ਕਿ ਜਿਹੜੇ ਸੀਨੀਅਰ ਸੀ ਉਹ ਅਗਰ ਕਿਸੇ ਨਰਸਿੰਗ ਹੋਮ ਵਿੱਚ ਜਾਂ ਹੋਰ ਉੱਥੇ ਅਗਰ ਟ੍ਰੀਟਮੈਂਟ ਵਗੈਰਾ ਅਗਰ ਕਰਾ ਰਹੇ ਹੁੰਦੇ ਸੀ ਔਰ ਉਹਦਾ ਕੋਈ ਮੈਡੀਕਲ ਐਕਸਪੈਂਸਿਸ ਆਉਂਦਾ ਸੀ ਤਾਂ ਉਹਨਾਂ ਨੂੰ ਉਹਦੇ ਰਿਫੰਡੇਬਲ ਮਿਲ ਜਾਂਦਾ ਸੀ। ਜਿਹੜਾ ਰੈਗੂਲਰ ਮੈਡੀਕਲ ਐਕਸਪੈਂਸਿਸ ਜਿਹੜਾ ਹੁੰਦਾ ਸੀ ਉਹ ਓਨਟੈਰੀਓ ਦਾ ਜਾਂ ਫੈਡਰਲ ਲੈਵਲ ਦੇ ਉੱਤੇ ਕੀ ਹੁੰਦਾ ਸੀ, ਉਹਦੇ 'ਤੇ ਕੈਪ ਹੁੰਦੀ ਕਿ 3% ਤੁਹਾਨੂੰ ਜਿਹੜੀ ਹੈਗੀ ਹੈ ਅਗਰ 3% ਇਨਕਮ ਤੋਂ ਉੱਪਰ ਤੁਸੀਂ ਅਗਰ ਕੋਈ ਮੈਡੀਕਲ ਐਕਸਪੈਂਸਿਸ ਕਰ ਰਹੇ ਹੈਗੇ ਹੋ ਤਾਂ ਹੀ ਤੁਹਾਨੂੰ ਉਹਦਾ ਬੈਨੀਫਿਟ ਮਿਲਦਾ ਸੀ। ਲੇਕਿਨ ਹੁਣ ਜਿਹੜਾ ਇਹ ਨਵਾਂ ਬੈਨੀਫਿਟ ਇਹਨਾਂ ਨੇ ਇੰਟਰੋਡਿਊਸ ਕੀਤਾ ਹੈਗਾ ਇਹਦੇ ਵਿੱਚ ਕੀ ਹੈਗਾ ਕਿ ਤੁਸੀਂ ਕੋਈ ਵੀ ਮੈਡੀਕਲ ਰਿਲੇਟਿਡ ਅਗਰ ਤੁਹਾਡਾ ਕੋਈ ਐਕਸਪੈਂਸਿਸ ਹੈਗਾ ਹੁਣ, ਅੱਛਾ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਬੈਨੀਫਿਟ ਇਹ ਹੈਗਾ ਕਿ ਕੋਈ ਵੀ ਸੀਨੀਅਰ ਜਿਹੜਾ ਹੈਗਾ ਉਹ ਘਰੋਂ ਦੀ ਹੀ ਅਗਰ ਘਰ ਵਿੱਚ ਹੈਗਾ, ਪਹਿਲੇ ਤਾਂ ਸੀ ਕਿ ਉਹ ਘਰ ਵਿੱਚ ਨਹੀਂ ਕੁਆਲੀਫਾਈ ਕਰਦਾ ਸੀ, ਲੇਕਿਨ ਹੁਣ ਕੀ ਹੈਗਾ ਕਿ ਅਵੇਲੇਬਲ ਟੂ ਸੀਨੀਅਰ ਜਿਹੜੇ ਵੀ ਘਰ ਵਿੱਚ ਹੀ ਰਹਿ ਰਹੇ ਨੇ ਔਰ ਅਗਰ ਕੋਈ ਮੈਡੀਕਲ ਐਕਸਪੈਂਸਿਸ ਇਨਕਰ ਕਰਦੇ ਨੇ ਅਪ ਟੂ 6,000 ਦਾ ਅਗਰ ਉਹਨਾਂ ਦੇ ਐਕਸਪੈਂਸਿਸ ਹੈਗੇ ਤੇ $6,000 ਤੱਕ ਦੇ ਉਹਨੂੰ ਐਕਸਪੈਂਸ ਨੂੰ 25% ਵਾਪਿਸ ਮਿਲ ਜਾਏਗਾ, ਯਾਨੀ ਤੁਹਾਨੂੰ ਮੈਕਸੀਮਮ ਉਹ $1,500 ਵਾਪਿਸ ਮਿਲ ਜਾਏਗਾ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਇਸ ਬੈਨੀਫਿਟ ਦੀ ਅਗਰ ਇਹ ਇੰਪਲੀਮੈਂਟ ਹੋ ਜਾਂਦਾ ਹੈਗਾ ਕਿ ਇਹ ਰਿਫੰਡੇਬਲ ਕ੍ਰੈਡਿਟ ਹੈਗਾ। ਕਹਿਣ ਦਾ ਮਤਲਬ ਇਹ ਹੈਗਾ ਕਿ ਚਾਹੇ ਤੁਹਾਡੀ ਇਨਕਮ ਉੱਪਰ ਹੈ ਨੀਚੇ ਹੈ, 3% ਦੇ ਲੈਵਲ ਵਿੱਚ ਆਉਂਦੀ ਹੈ ਨਹੀਂ ਆਉਂਦੀ, ਅਗਰ ਤੁਹਾਡਾ ਮੈਡੀਕਲ ਐਕਸਪੈਂਸਿਸ ਹੈਗਾ ਤੇ ਤੁਹਾਨੂੰ 25% ਜਿਹੜਾ ਹੈਗਾ ਉਹਦੇ ਉਸ ਮੈਡੀਕਲ ਐਕਸਪੈਂਸਿਸ ਦਾ ਸਬਜੈਕਟ ਟੂ ਏ ਮੈਕਸੀਮਮ ਆਫ $1,500 ਜਿਹੜਾ ਤੁਹਾਨੂੰ ਉਹ ਵਾਪਿਸ ਜਿਹੜਾ ਹੈ ਉਹ ਮਿਲ ਜਾਏਗਾ, ਯਾਨੀ ਤੁਹਾਡੇ ਟੈਕਸ ਰਿਫੰਡ ਦੇ ਅੰਦਰ ਉਹ ਇਨਕਰੀਜ਼ ਹੋ ਜਾਏਗਾ ਪ੍ਰੋਵਾਈਡਡ ਕਿ ਅਗਰ ਇਹ ਪਾਸ ਹੋ ਜਾਂਦਾ ਹੈ। ਤੇ ਬੇਸਿਕਲੀ ਇਹ ਦੋ ਮੇਨ ਚੇਂਜਿਸ ਹੈਗੇ ਆ ਜੀ ਇਸ ਬਜਟ ਦੇ ਅੰਦਰ ਜਿਹੜੇ ਕਿ ਇੰਡੀਵਿਜੁਅਲ ਨੂੰ ਅਫੈਕਟ ਕਰਦੇ ਹੈਗੇ ਆ।
ਕਾਫੀ ਵਧੀਆ ਬਜਟ ਆ ਜਿਹੜਾ ਦੱਸਿਆ ਜਾ ਰਿਹਾ ਵਾ, ਔਰ ਕ੍ਰਿਟਿਕਸ ਵੱਲੋਂ ਵੀ, NDP ਦੀ ਲੀਡਰ ਐਂਡਰਿਆ ਹਾਰਬ੍ਰਿਥ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਜਦੋਂ ਜੇ ਫੋਰਡ ਸਰਕਾਰ ਦੁਬਾਰਾ ਚੁਣੀ ਗਈ ਤਾਂ ਇਹ ਬਜਟ ਨੂੰ ਬਦਲ ਦਿੱਤਾ ਜਾਵੇਗਾ ਤੇ ਫਿਰ ਉਹ ਹੋਰ ਬਜਟ ਲੈ ਕੇ ਆਉਣਗੇ, ਪਰ ਲੱਸੀ ਕਿ ਜੇ ਉਹ ਕੁਛ ਪੇਸ਼ ਕਰਦੇ ਆ ਤਾਂ ਵੀ NDP ਉਸ ਤੋਂ ਖੁਸ਼ ਨਹੀਂ ਹੁੰਦੀ ਗੀ, ਜੇ ਕਿ ਉਹ ਨਹੀਂ ਕਰਦੇ ਗੇ ਤਾਂ ਉਹਨਾਂ ਨੇ ਕੁਛ ਹੋਣਾ ਵੀ ਕੀ ਹੈ। ਸੋ ਮੈਂ ਅੱਗੇ ਚੱਲ ਕੇ ਜੋ ਇਸ ਤੇ ਹੋਰ ਫਿਗਰਸ ਨੇ ਉਹ ਆਪਣੇ ਸੋਤਿਆਂ ਦੇ ਨਾਲ ਸਾਂਝਾ ਕਰਨਾ ਚਾਹਾਂਗਾ। ਇੱਕ ਗਰੋਵਰ ਸਾਹਿਬ, ਤੁਹਾਡੀ ਮੈਂ ਐਕਸਪਰਟ ਓਪੀਨੀਅਨ ਲੈਣਾ ਚਾਹੁੰਦਾ ਹੈ ਕਿ ਤੁਸੀਂ CPA CA ਹੋ, ਤੁਹਾਡੇ ਮੁਤਾਬਕ ਕੀ ਇਹ ਬਜਟ ਆਮ ਲੋਕਾਂ ਦੇ ਹੱਥ ਦੇ ਵਿੱਚ ਹੈ?
जगदीश जी देखो मैं जिहड़ा सीनियर वाला पॉइंट है उस चीज नूं ते काफी एप्रीशिएट करांगा उहदे विच कि $1500 तक का जिहड़ा सीनियर नूं वापिस टैक्स जिहड़ा मेडिकल एक्सपेंसिज वाला रिफंडेबल आ जाणा वह डेली इस चीज़ नूं एप्रीशिएट करना बनता है। ते बाकी दूजा जिहड़ा हैगा लो इनकम बेनीफिट हैगा उहदे विच भी चेंजेस हैगियां डेफिनेटली वह भी एप्रीशिएट करना बनता हैगा कि उहदे विच हुण ज्यादा फैमिलीज कवर हो जाणगियां जिन्हां दी इनकम पहले सिर्फ 35,000 तक वह कैप हो जाता सी लेकिन हुण जिहड़ा है 50,000 तक कर दिता हैगा वह भी डेफिनेटली बेनीफिट हैगा। बट जिहड़ी आम पब्लिक हैगी है मैं सोचदा सी कि अगर उन्हां लिए थोड़ा जिहा टैक्स रेट जिहड़ा हैगा अगर घट किया जाता तो डेफिनेटली होर भी इस चीज़ नूं होर ज्यादा भी एप्रीशिएट किया जा सकता सी।
जी बड़ी मेहरबानी ग्रोवर साहब। और मैं अपने सोचते दसदा कि चरण ग्रोवर इन्हों का नंबर है 905-247-0193 CPA CA ने और तुसी अपनी कारपोरेशन रजिस्टर करवानी है कारपोरेशन का बुक कीपिंग कारपोरेशन की कोई ऑडिट आ चुकी है टैक्स की कोई कंप्लीकेशन पै चुकी है। हरचरण ग्रोवर जी का लंबा एक्सपीरियंस है खुदा प्रोफेसर रहे ने इतने कैनेडा के 905-247-0193 इन्हों का नंबर है 7985 ट्रेनमेंट ड्राइव यूनिट 214 से संपर्क कर सकते हो 905-247-0193। थैंक यू सो मच ग्रोवर साहब।
थैंक यू वेरी मच जगदीश जी टाइम देने लिए।
रेडियो प्रोग्राम खबरसार सुबह तो लैके 10 बजे तक असं प्रोग्राम पेश करते हैं सो इस होर की है बजट के डिटेल भी मैं अगे चल के देवगा। प्रभमीत सरकारिया जी भी मेरे नाल 9:30 जुड़नगे उन्होंने भी गलबात की जाएगी। और इस समय मेरे नाल आर होम एंड अपलायंसेज तो अमृत जी ने। अमृत जी स्वागत है प्रोग्राम।
सत श्रीकाल जी सारे खबरसार रेडियो सुनने वाले सारे स्रोतों प्यार भरी सत श्रीकाल जी।
जी सत श्रीकाल। सो अमृत जी मैं जानना चाहांगा अज केड़ी स्पेशल सेल चल रही है इस वीकेंड दे उत्ते आर होम एंड अपलायंसेज दे उत्ते।
आर होम अपलायंसेज वालों जी इस वीकेंड से बहुत वधिया डील्स आ चुकी ने जी। 4399 दी डील जो अपनी पहला तो भी चल रही थी साडे कोल स्टॉक काफी आ चुका जी अपलायंसेज का वो डील साडी बहुत लाइक लोगों ने बहुत पसंद की है जी। वो डील बहुत सारे अपने कोल ऑर्डर आए ने तो असं उस डील नूं कॉन्टीन्यू कर रहे हैं। 4399 दी डील है जी।
4399 डिटेल दो किड़े पांच अपलायंसेज साढ़े सोते 4399 बाय कर सकेंगे।
पांच अपलायंसेज की डील है जी। अपना फ्रिज है स्टोव है वॉशर ड्रायर और डिश वॉशर है जी।
फ्रिज स्टोव वॉशर ड्रायर एंड
डिशवाशर ऑल अपने बेसिक अपलायंसेज ने जी जो अपन किचन दे विच डेली यूज लई अपन चाहिए हुंदे ने वो अपने तीन अपलायंसेज ने जी। लॉन्ड्री वीकेंड ते सारे लॉन्ड्री करदे ने जी। लॉन्ड्री बहुत वधिया उहदे विच फ्रंट लोड दा वॉशर ड्रायर है जी। बहुत वधिया लोड दे नाल है कैपेसिटी बहुत वधिया जी 5.2 क्यूबिक फीट की कैपेसिटी है वॉशर दे लई और ड्रायर दे लई है जी 7.4 क्यूबिक फीट
जी। तो जिते ये 4399 वाली डील है तो उसके नंबर जी जो ओपन बॉक्स अपलायंस उत्ते डील चल रही है वो भी शेयर कर दो सोते नाल।
हाँ जी ओपन बॉक्स दे अपलायंसेज जेडे अपने कोल वो भी बहुत इन्वेंटरी आ चुकी है जी। अपने कोल फ्रिजेस बहुत वधिया 36 इंच दा फ्रिज अपने कोल अवेलेबल है ओपन बॉक्स दे विच बहुत वधिया इन्वेंटरी है जी। ओपन बॉक्स दा कॉन्सेप्ट हुंदा जी जेड़ा थोड़ा बहुत डेंट ते क्रैच दे नाल हुंदा ठीक है जी और उनके उपर तुहानू 40% तक का डिस्काउंट मिल जाता जी ओपन बॉक्स के नाल और असीं तुहानू 1 साल की वारंटी भी उनके उपर प्रोवाइड करांगे जो कि तुहाडे पार्ट्स एंड लेबर जिदा कि तुसीं नवे अपलायंसेज बाय करते हो सेम वारंटी तुहानू असीं ओपन बॉक्स के उपर भी प्रोवाइड करते हैं
जी। सो ओपन बॉक्स डील्स तुसीं देखने आ तो तुसीं आवर होम एंड अपलायंसेज की वैबसाइट के उत्ते जाओगे। इन्होंने एक स्पैशल अलग तो की सैक्शन बनाया होया वैबसाइट के उत्ते ओपन बॉक्स डील्स अमृत जी ने सिर्फ 40% देखिया मैं कुछ एक इदा अपलायंस देखिया जिन्हों के उत्ते 50% 60% तक भी तुहानू ऑफ दिता गया उन्हां ओपन बॉक्स डील के उत्ते। इस तों इलावा स्क्रैचेस एंड डेंट्स वाली जी कोई माड़ी मोटी लगी है किसते उहदी भी वक्री तुहानू डील वैबसाइट के उत्ते मिल जाणगियां। ते इस तों इलावा होर जिहड़े वड्डे घर ने जिन्हां ने ब्रांडेड ते बिल्ट इन अपलायंस लैने ने उन्हां दे लई की डील है
ਉਹਨਾਂ ਲਈ ਵੀ ਬਹੁਤ ਵਧੀਆ ਡੀਲਸ ਲੱਗੀਆਂ ਹੋਈਆਂ ਜੀ। ਜੈਨੇਅਰ ਜਿਹੜਾ ਕਿ ਬਹੁਤ ਪ੍ਰੀਮੀਅਮ ਬ੍ਰਾਂਡ ਹੈ ਜੀ ਉਹਦੇ ਉੱਪਰ ਤੁਹਾਨੂੰ 20% ਦੀ ਆਫਰ ਮਿਲ ਰਹੀ ਹੈ ਜੀ ਔਰ ਸਾਡੇ ਹੋਰ ਵੀ ਕਾਫੀ ਅੱਛੇ ਡੀਲਸ ਨੇ ਬਾਏ ਮੋਰ ਸੇਵ ਮੋਰ ਦੀਆਂ ਡੀਲਸ ਲੱਗੀਆਂ ਹੋਈਆਂ ਨੇ। ਅਸੀਂ ਇਹੀ ਸੁਜੈਸਟ ਕਰਾਂਗੇ ਜੀ ਤੁਸੀਂ ਇੱਕ ਵਾਰ ਸਟੋਰ ਤੇ ਕਾਲ ਕਰੋ ਜੀ ਸਟੋਰ ਨੂੰ ਵਿਜ਼ਿਟ ਕਰੋ ਅਸੀਂ ਤੁਹਾਨੂੰ ਤੁਹਾਡੇ ਬਜਟ ਦੇ ਅਕੋਰਡਿੰਗ ਵਧੀਆ ਪੈਕੇਜ ਬਣਾ ਕੇ ਦੇਵਾਂਗੇ।
ਸੋ ਸਟੋਰ ਚਾਰ ਲੋਕੇਸ਼ਨਾਂ ਨੇ ਸਟੋਰ ਇਹਨਾਂ ਦੀਆਂ ਤੇ ਤੁਸੀਂ ਨੰਬਰ ਦੇ ਦਿਓ ਤੇ ਆਪਣੀਆਂ ਜਿਹੜੀਆਂ ਮੇਨ ਇੱਥੇ ਦੀਆਂ ਲੋਕੇਸ਼ਨ ਨੇ ਉਹਨਾਂ ਬਾਰੇ ਵੀ ਦੱਸ ਦਿਓ ਤੇ ਬਾਕੀ ਜਿਹੜੀਆਂ ਦੋ ਬਾਹਰਲੀਆਂ ਲੋਕੇਸ਼ਨਾਂ ਨੇ ਉਹਨਾਂ ਬਾਰੇ ਵੀ ਦੱਸ ਦਿਓ।
ਹਾਂਜੀ, ਅਵਰ ਹੋਮ ਅਪਲਾਈਸਿਸ ਦੀਆਂ ਚਾਰ ਲੋਕੇਸ਼ਨ ਨੇ ਜੀ, ਆਪਣੀ ਬ੍ਰੈਮਟਨ ਦੀ ਲੋਕੇਸ਼ਨ ਹੈ ਜੀ, ਈਟੋਬਿਕੋ ਦੀ ਲੋਕੇਸ਼ਨ ਹੈ, ਲੰਡਨ ਅਤੇ ਸਟੋਨੀ ਕ੍ਰੀਕ, ਚਾਰ ਲੋਕੇਸ਼ਨ ਨੇ ਜੀ, ਔਰ ਆਪਾਂ 7 ਡੇਜ਼ ਓਪਨ ਹੁੰਦੇ ਹਾਂ ਜੀ। ਠੀਕ ਹੈ ਜੀ, ਕਿਉਂਕਿ ਕਈ ਕਸਟਮਰ ਨੂੰ ਪਤਾ ਨੀ ਹੁੰਦਾ ਜੀ ਅਸੀਂ ਵੀਕਐਂਡ ਤੇ ਓਪਨ ਹੈ ਜਾਂ ਨਹੀਂ ਓਪਨ ਹੈ, ਸਾਨੂੰ ਕਾਫੀ ਕਾਲ ਆਉਂਦੀਆਂ ਨੇ ਹਾਂਜੀ ਸਟੋਰ ਖੁੱਲਾ ਹੋਇਆ ਜੀ, ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਜੀ ਅਸੀਂ 7 ਡੇਜ਼ ਓਪਨ ਹੁੰਦੇ ਹਾਂ, ਐਨੀ ਟਾਈਮ ਤੁਸੀਂ ਆ ਸਕਦੇ ਹੋ। ਠੀਕ ਹੈ ਜੀ, ਔਰ ਹਾਂਜੀ ਸਾਡੇ ਕੋਲ ਇਨਵੈਂਟਰੀ ਵੀ ਬਹੁਤ ਵਧੀਆ ਆ ਚੁੱਕੀ ਹੈ, ਔਰ ਤੁਸੀਂ ਸਾਨੂੰ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ ਜੀ। ਜੋ ਹੈਡ ਆਫਿਸ ਦਾ ਨੰਬਰ ਹੈ ਮੈਂ ਉਹ ਸਭ ਨੂੰ ਦੱਸ ਦੇਵਾਂਗੀ ਜੀ, ਉੱਥੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜੀ ਲੋਕੇਸ਼ਨ ਤੁਹਾਨੂੰ ਨੀਅਰ ਪੈ ਰਹੀ ਹੈ ਤੁਹਾਨੂੰ ਉਹ ਹੈਡ ਆਫਿਸ ਵਾਲੇ ਉੱਥੇ ਤੁਹਾਨੂੰ ਟ੍ਰਾਂਸਫਰ ਕਰ ਦੇਣਗੇ। ਠੀਕ ਹੈ ਜੀ, ਹੈਡ ਆਫਿਸ ਦਾ ਨੰਬਰ ਨੋਟ ਕਰ ਲਓ ਜੀ, 416-551-5553।
416-551-5553 ਇਹ ਹੈਡ ਆਫਿਸ ਦਾ ਨੰਬਰ ਹੈ। ਹਾਂਜੀ, ਤੁਸੀਂ ਬ੍ਰੈਂਪਟਨ ਵਾਲੀ ਲੋਕੇਸ਼ਨ ਤੇ ਹੋ?
ਹਾਂਜੀ, ਬ੍ਰੈਂਪਟਨ ਵਾਲੀ ਲੋਕੇਸ਼ਨ ਤੇ ਹਾਂ ਜੀ। ਬ੍ਰੈਂਪਟਨ ਵਾਲੀ ਲੋਕੇਸ਼ਨ ਦਾ ਨੰਬਰ ਹੈ ਜੀ 416-551-3343।
416-551-3343 ਤੁਸੀਂ ਕੋਈ ਪਲਾਂਟਸ ਲੈਣੇ ਨੇ, ਪੁੱਛਣਾ ਚਾਹੁੰਦੇ ਹੋ ਕਿ ਇੰਨੇ ਇੰਚ ਦੀ ਸਾਨੂੰ ਫ੍ਰਿਜ ਚਾਹੀਦੀ ਆ, ਆਹ ਸਾਨੂੰ ਸਟੋਵ ਚਾਹੀਦਾ ਆ, ਇਹਨਾਂ ਨੂੰ ਕਾਲ ਕਰ ਲਵੋ 416-551-3343, 416-551-3343। ਥੈਂਕ ਯੂ ਸੋ ਮਚ ਜੀ।
ਥੈਂਕ ਯੂ ਸੋ ਮਚ
ਜੀ। ਟੂਡੇ ਫਰੋਮ ਖਬਰਸਾਰ ਦੇ ਨਾਲ ਸੁਬਹਾ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਸਟੂਡੀਓ ਦਾ ਨੰਬਰ 416-620-1718, 416-620-1718। ਇੰਡੀਆ ਤੋਂ ਵੀ ਸਾਡੇ ਇੱਕ ਮਹਿਮਾਨ ਇਸ ਸਮੇਂ ਹੋਲਡ ਤੇ ਸੀਗੇ, ਉਹਨਾਂ ਤੋਂ ਮਾਫੀ ਚਾਹੁੰਦਾ, ਮੈਂ ਪਟਿਆਲੇ ਨੂੰ ਅਪਡੇਟ ਕਰਨਾ ਸੀਗਾ, ਪਰ ਇਸ ਸਮੇਂ ਰਵੀ ਜੀ ਮੇਰੇ ਨਾਲ ਜੁੜ ਚੁੱਕੇ ਨੇ, ਰਵੀ ਜੀ ਇਹ ਸਾਰੀ ਸਥਿਤੀ ਨੂੰ ਅਪਡੇਟ ਕਰਨਗੇ। ਰਵੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਆਪਾਂ ਲੇਟ ਹੋ ਗਏ ਮੇਰਾ ਖਿਆਲ ਅੱਜ ਨਾ।
ਹਾਂਜੀ, ਅੱਜ ਥੋੜਾ ਪ੍ਰੋਗਰਾਮ ਸ਼ੈਡਿਊਲ ਥੋੜਾ ਇਧਰ ਉਧਰ ਹੋ ਗਿਆ, ਤੇ ਆਓ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਦੱਸੋ ਇਸ ਸਮੇਂ ਪਟਿਆਲੇ ਦੀ ਕੀ ਸਥਿਤੀ ਹੈ?
ਪਟਿਆਲੇ ਚ ਹਾਲ ਦੀ ਘੜੀ ਕਰਫਿਊ ਲਾ ਦਿੱਤਾ ਗਿਆ ਜੀ, ਔਰ ਅੱਜ ਕਾਫੀ ਦਿਨ ਘਮਾਸਾਨ ਰਿਹਾ ਇਸ ਚੀਜ਼ ਨੂੰ ਲੈ ਕੇ। ਹਾਲਾਂਕਿ ਇਸ ਦੀ ਚਿੰਤਾ ਵੱਡੀ ਹੈ ਕਿ ਜੋ ਅੱਜ ਪਟਿਆਲੇ ਦੇ ਵਿੱਚ ਹੋਇਆ ਇਹ ਅੱਜ ਪਟਿਆਲੇ ਚ ਹੀ ਨਿਬੜ ਜੂਗਾ ਜਾਂ ਪੰਜਾਬ ਦੇ ਵਿੱਚ ਇਸ ਦਾ ਸੇਕ ਪਹੁੰਚੂਗਾ ਆਉਣ ਵਾਲੇ ਦਿਨਾਂ ਦੇ ਵਿੱਚ। ਦੇਖੋ, ਬਹੁਤ ਬਹੁਤ ਚਿੰਤਾ ਦੀ ਗੱਲ ਹੈ ਕਿ ਇਹ ਸ਼ੁਰੂਆਤ ਕਿਉਂ ਹੋਈ। ਖਾਲਿਸਤਾਨ ਦੀ ਗੱਲ ਬਹੁਤ ਸਾਰੇ ਲੋਕ ਕਰ ਰਹੇ ਨੇ, ਔਰ ਲੀਗਲੀ ਵੀ ਕਰ ਰਹੇ ਨੇ, ਔਰ ਜੋ ਲੋਕ ਇਲੀਗਲੀ ਵੀ ਕਰ ਰਹੇ ਹੋਣਗੇ ਉਹਨਾਂ ਤੇ ਸਰਕਾਰ ਨਜ਼ਰ ਰੱਖ ਰਹੀ ਹੈ, ਇਹ ਸਭ ਨੂੰ ਪਤਾ। ਔਰ ਇਸ ਗੱਲ ਦੀ ਸ਼ੁਰੂਆਤ ਕਿਉਂ ਕੀਤੀ ਗਈ ਕਿ ਜੋ ਖਾਲਿਸਤਾਨ ਮੁਰਦਾਬਾਦ ਕਹਿ ਕੇ ਅਸੀਂ ਮਾਰਚ ਕਰਾਂਗੇ, ਜਾਣੀ ਇਹ ਮੰਨਿਆ ਜਾ ਰਿਹਾ ਕਿ ਸਭ ਤੋਂ ਵੱਡੀ ਇੱਕ ਛੇੜਛਾੜ ਕਰਨ ਵਾਲੀ ਗੱਲ ਸੀਗੀ ਕਿ ਅਸੀਂ ਇਹ ਕਰਾਂਗੇ, ਔਰ ਸਾਹਮਣੇ ਜਿਹੜੇ ਖਾਲਿਸਤਾਨੀ ਸਮਰਥਕ ਸੀਗੇ ਉਹਨਾਂ ਨੇ ਚੈਲੰਜ ਕਰਤਾ ਕਿ ਤੁਸੀਂ ਜੇਕਰ ਮੁਰਦਾਬਾਦ ਕਹੋਗੇ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ। ਤਾਂ ਇਸ ਚੀਜ਼ ਨੂੰ ਲੈ ਕੇ ਅੱਜ ਪੂਰਾ ਦਿਨ ਜਿਹੜੀਆਂ ਝੜਪਾਂ ਉੱਥੇ ਹੁੰਦੀਆਂ ਰਹੀਆਂ, ਮਾਹੌਲ ਬਹੁਤ ਤਣਾਅਪੂਰਨ ਰਿਹਾ, ਉੱਥੇ ਇੱਟਾਂ ਰੋੜੇ ਵੀ ਚੱਲੇ ਨੇ ਇੱਕ ਪੁਲਿਸ ਅਧਿਕਾਰੀ ਦੇ, ਹਾਲਾਂਕਿ ਕਿਸੇ ਦੀ ਕੋਈ ਗਲਤੀ ਨਹੀਂ ਸੀ, ਉਹ ਸਿਰਫ ਤਲਵਾਰ ਫੜ ਰਹੇ ਸੀ ਬੰਦੇ ਦੇ ਹੱਥ ਚੋਂ, ਉਹਨਾਂ ਦੇ ਹੱਥ ਤੇ ਵੀ ਲੱਗੀ, ਬਹੁਤ ਬੰਦੇ ਫੱਟੜ ਵੀ ਹੋਏ, ਇੱਕ ਨਿਹੰਗ ਸਿੰਘ ਦੇ ਗੋਲੀ ਤੱਕ ਲੱਗ ਗਈ। ਜਾਣੀ ਇਹ ਅੱਜ ਪੂਰਾ ਦਿਨ ਉੱਥੇ ਮਾਹੌਲ ਜਿਹੜਾ ਤਣਾਅਪੂਰਨ ਰਿਹਾ ਜੀ।
ਇਹ ਮਾਹੌਲ ਤਣਾਅਪੂਰਨ ਵਾਲੀ ਸਥਿਤੀ ਤੇ ਲੈ ਕੇ ਆਉਣ ਦੇ ਲਈ ਤੁਹਾਡੇ ਖਿਆਲ ਅਨੁਸਾਰ ਕੌਣ ਦੋਸ਼ੀ ਹੈ, ਕਿਸ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਕਿਸ ਤਰ੍ਹਾਂ ਘਟਨਾਕ੍ਰਮ ਜਿਹੜਾ ਵਾਪਰਿਆ ਦਾ ਤਫਸੀਲ ਦਿਓ ਇਹਦੀ?
ਦੇਖੋ, ਮੈਂ ਸ਼ੁਰੂਆਤ ਚ ਇਹ ਗੱਲ ਕਹੀ ਸੀ ਗਰੇਵਾਲ ਸਾਹਿਬ, ਇਹ ਖਾਲਿਸਤਾਨ ਦੀ ਗੱਲ ਬਹੁਤ ਸਾਰੇ ਲੋਕ ਲੀਗਲੀ ਵੀ ਕਰ ਰਹੇ ਹੈ ਔਰ ਕੁਝ ਲੋਕ ਜਿਹੜੇ ਨੇ ਇਲੀਗਲ ਤਰੀਕੇ ਦੀਆਂ,
ਤੁਸੀਂ ਇਹਨੂੰ ਲੀਗਲੀ ਜਾਂ ਇਲੀਗਲ ਨਾ ਕਹੋ ਰਵੀ ਜੀ, ਤੁਸੀਂ ਇਸ ਤਰ੍ਹਾਂ ਗੱਲ ਕਰੋ ਕਿ ਕੁਝ ਲੋਕ ਖਾਲਿਸਤਾਨ ਦੀ ਗੱਲ ਸ਼ਾਂਤੀਪੂਰਵਕ ਢੰਗ ਨਾਲ ਕਰ ਰਹੇ ਨੇ ਤੇ ਕੁਝ ਵਾਇਲੈਂਟ ਹੋ ਜਾਂਦੇ ਨੇ, ਇਸ ਤਰ੍ਹਾਂ ਅਸੀਂ ਇਸ ਨੂੰ ਕਹਿ ਸਕਦੇ ਹਾਂ ਲੀਗਲੀ ਜਾਂ ਇਲੀਗਲੀ ਗੱਲ?
ਮੈਂ ਲੀਗਲ ਇਸ ਕਰਕੇ ਕਹਿ ਰਿਹਾ, ਮੈਂ ਲੀਗਲ ਕਿਉਂਕਿ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਨੇ ਜਿਹੜੇ, ਉਹਨਾਂ ਨੇ ਲੀਗਲ ਤੌਰ ਤੇ ਪਾਰਟੀ ਬਣਾਈ ਆ ਔਰ ਉਹਨਾਂ ਦੀ ਪਾਰਟੀ ਲੀਗਲ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੀ ਆ। ਮੈਂ ਇਸ ਕਰਕੇ ਇਸ ਨੂੰ ਕਹਿ ਰਿਹਾ,
ਠੀਕ ਹੈ,
ਸ਼ਾਂਤਮਈ ਤਰੀਕੇ ਨਾਲ ਕਰ ਰਹੇ ਨੇ ਔਰ ਜਿਹੜੇ ਇਲੀਗਲ ਜਿਵੇਂ SFJ ਵਰਗੀਆਂ ਸੰਸਥਾਵਾਂ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ, ਉਹਨਾਂ ਨੂੰ ਜਾਣੀ ਸਰਕਾਰ ਮੰਨਦੀ ਹੈ ਕਿ ਉਹ ਇਲੀਗਲ ਤਰੀਕੇ ਨਾਲ ਕਰ ਰਹੇ ਨੇ, ਉਹ ਸ਼ਾਂਤੀ ਭੰਗ ਕਰਦੇ, ਇਸ ਕਰਕੇ ਮੈਂ ਲੀਗਲ ਔਰ ਇਲੀਗਲ ਦੋ ਸ਼ਬਦ ਵਰਤੇ ਸੀ।
ਜੀ ਜੀ, ਹੁਣ
ਜਿਹੜੇ ਲੋਕ ਪਹਿਲਾਂ ਹੀ ਇਹ ਗੱਲ ਚੱਲ ਰਹੀ ਆ, ਹਾਲਾਂਕਿ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਹੋਣਾ ਕਿ ਕਿਸੇ ਨੇ ਮਾਰਚ ਕੱਢਿਆ ਹੋਵੇ ਸਿਰਫ ਖਾਲਿਸਤਾਨ ਮੁਰਦਾਬਾਦ ਕਹਿਣ ਦੇ ਲਈ, ਇਹਦਾ ਮਤਲਬ ਇਹ ਹੈ ਕਿ ਸ਼ਾਂਤੀ ਨੂੰ ਭੰਗ ਕਰਨਾ ਮੰਨਿਆ ਜਾ ਰਿਹਾ ਵੱਡੇ ਪੱਧਰ ਤੇ ਮੰਨਿਆ ਜਾ ਰਿਹਾ ਕਿ ਜੋ ਪਹਿਲਾਂ ਚੀਜ਼ ਚੱਲ ਰਹੀ ਹੈ ਉਹਦੇ ਤੇ ਸਰਕਾਰ ਦੀ ਅੱਖ ਰੱਖੀ ਹੈ, ਫਿਰ ਤੁਸੀਂ ਖਾਲਿਸਤਾਨ ਮੁਰਦਾਬਾਦ ਕਹਿ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਇਹ ਮੈਨੂੰ ਲੱਗਦਾ ਲੋਕਾਂ ਨੂੰ ਲੱਗਦਾ ਕਿ ਸ਼ੁਰੂਆਤ ਇੱਥੋਂ ਹੁੰਦੀ ਹੈ ਹੋਈ ਹੈ।
ਹਾਂ, ਔਰ ਮੈਨੂੰ ਇਹ ਲੱਗਦਾ ਹੈ ਕਿ ਖਾਲਿਸਤਾਨ ਮੁਰਦਾਬਾਦ ਕਹਿ ਕੇ ਲੋਕਾਂ ਨੂੰ ਭੜਕਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਭਾਈ ਉੱਠੋ, ਜੇ ਕਿਤੇ ਮਾੜਾ ਮੋਟਾ ਕਣ ਹੈ ਜਿਹੜਾ ਖਾਲਿਸਤਾਨ ਦੀ ਸਮਰਥਾ ਕਰਦਾ, ਆ ਕੇ ਸਾਡੇ ਨਾਲ ਲੜੋ, ਪੰਜਾਬ ਦੀ ਸ਼ਾਂਤੀ ਜਿਹੜਾ ਪੰਜਾਬ ਦਾ ਸ਼ਾਂਤ ਮਾਹੌਲ ਹੈ ਉਹ ਭੰਗ ਹੋਵੇ ਤੇ ਅਸੀਂ ਫਿਰ ਜਿਸ ਤਰ੍ਹਾਂ 84 ਦੇ ਦੌਰਾਨ ਜਾਂ ਉਸ ਤੋਂ ਪਹਿਲਾਂ 78 ਤੋਂ ਬਾਅਦ ਲਗਾਤਾਰ ਸਿੱਖਾਂ ਦੇ ਉੱਤੇ ਸਰਕਾਰਾਂ ਜ਼ੁਲਮ ਕਰਦੀਆਂ ਆਈਆਂ ਨੇ ਜਾਂ ਫਿਰ ਉਹਨਾਂ ਨੂੰ ਇਸ ਰਾਹ ਦੇ ਉੱਤੇ ਇਸ ਤਰ੍ਹਾਂ ਪੁਸ਼ ਕਰਕੇ ਤੋਰ ਕੇ ਤੇ ਜਾਂ ਫਿਰ ਜਿਹੜੇ ਦੋਵੇਂ ਧਿਰਾਂ ਆਪਸ ਵਿੱਚ ਹੀ ਲੜਦੀਆਂ ਆ ਰਹੀਆਂ ਨੇ ਉਹੋ ਜਿਹਾ ਮਾਹੌਲ ਫਿਰ ਹੋਵੇ ਤੇ ਪੰਜਾਬ ਫਿਰ ਕਾਲੇ ਦੌਰ ਦੇ ਵਿੱਚ ਜਾਵੇ।
ਨਹੀਂ, ਬਿਲਕੁਲ ਸਹੀ ਹੈ ਜੀ, ਇਹੋ ਹੀ ਬਿਲਕੁਲ ਇਸੇ ਪੈਟਰਨ ਦੀ ਮੈਂ ਗੱਲ ਕਰ ਰਿਹਾ। ਦੇਖੋ, ਪਿਛਲੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ, ਇੱਕ ਸਵਾਮੀ ਜੀ ਆਉਂਦੇ ਨੇ, ਉਹ ਆ ਕੇ ਕਹਿੰਦੇ ਨੇ ਕਿ ਅਸੀਂ ਕੇਂਦਰ ਸਰਕਾਰ ਤੇ ਦਬਾਅ ਬਣਾਵਾਂਗੇ ਕਿ ਹਿੰਦੂ ਰਾਸ਼ਟਰ ਬਣਾਓ। ਜੇ ਉਹ ਕਹਿ ਕੇ ਹਿੰਦੂ ਰਾਸ਼ਟਰ ਜੇਕਰ ਲੀਗਲ ਹੈ ਤਾਂ ਫਿਰ ਜਿਹੜੇ ਲੋਕ ਕਹਿੰਦੇ ਨੇ ਕਿ ਖਾਲਿਸਤਾਨ ਬਣਾਓ ਉਹ ਇਲੀਗਲ ਕਿਉਂ ਹੈ? ਜਾਣੀ ਤੁਸੀਂ ਇੱਕ ਇੱਕ ਉਹਦੇ ਤੇ ਤਾਂ ਰਹੋ ਨਾ, ਅਸੀਂ ਖਾਲਿਸਤਾਨ ਦੇ ਸਮਰਥਕ ਨਹੀਂ ਹਾਂ, ਆਪਾਂ ਖਾਲਿਸਤਾਨ ਦੇ ਸਮਰਥਕ ਨਹੀਂ ਹਾਂ, ਪਰ ਜੇਕਰ ਆਪਾਂ ਇਹਨੂੰ ਠੀਕ ਤਰੀਕੇ ਦੇ ਨਾਲ ਸੋਚਿਆ ਜਾਵੇ ਤਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਹਿੰਦੂ ਰਾਸ਼ਟਰ ਸਾਰੇ ਨੂੰ ਬਣਾ ਦਿਓ, ਫਿਰ ਹਿੰਦੂ ਰਾਸ਼ਟਰ ਕਿਉਂ ਬਣਾ ਦਿਓ, ਖਾਲਿਸਤਾਨ ਕਿਉਂ ਨਹੀਂ ਬਣਾਓ ਫਿਰ? ਮਤਲਬ ਇਹ ਸਿਰਫ ਸਿੱਧੇ ਤੌਰ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਸ਼ਾਂਤੀ ਸੱਚੀ ਮੁੱਚੀ ਸ਼ਾਂਤੀ ਭੰਗ ਕਰਨ ਦਾ ਇੱਕ ਤਰੀਕਾ ਸੀ, ਇਹ ਕਿਸੇ ਦੀ ਵੱਡੀ ਚਾਲ ਹੈ। ਮੈਂ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਕੀ ਇਹ ਗੱਲ ਪਟਿਆਲੇ ਤੱਕ ਸੀਮਤ ਸੀ ਜਾਂ ਪੰਜਾਬ ਦੇ ਵਿੱਚ ਹੋਰ ਵੀ ਸੇਕ ਜਾਊਗਾ ਕਿਤੇ ਨਾ ਕਿਤੇ, ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਜਾਣੀ ਜੇ ਅੱਜ ਸ਼ੁਰੂਆਤ ਹੋਈ ਹੈ, ਹਾਲਾਂਕਿ ਜਿਹੜੀ ਸ਼ਿਵ ਸੈਨਾ ਬਾਲ ਠਾਕਰੇ ਉਹਨਾਂ ਨੇ ਆਪਣੇ ਜਿਹੜਾ ਇਹ ਆਗੂ ਸੀ ਜਿਹਨੇ ਕੌਲ ਦਿੱਤੀ ਸੀ ਉਹਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਵੀ ਕਰਤਾ, ਪਾਰਟੀ ਚੋਂ ਬਾਹਰ ਕਰਤਾ, ਉਹਨਾਂ ਨੇ ਆਪਦੀ ਇਹ ਕਾਰਵਾਈ ਕਰਤੀ। ਪਰ ਜਦੋਂ ਤੱਕ ਇਹ ਕੌਲ ਦਿੱਤੀ ਗਈ ਸੀ, ਕੌਲ ਦੇਣ ਤੋਂ ਬਾਅਦ ਕਈ ਦਿਨ ਇਹ ਕੰਟਰੋਵਰਸੀ ਚੱਲਦੀ ਰਹੀ। ਇੱਕ ਪਾਸੇ ਬਰਜਿੰਦਰ ਸਿੰਘ ਪਰਵਾਨਾ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਰੋਕਣ ਆਵਾਂਗੇ, ਅਸੀਂ ਇਹਦਾ ਵਿਰੋਧ ਕਰਾਂਗੇ, ਦੂਜੇ ਪਾਸੇ ਸਿੰਗਲਾ ਕਹਿੰਦੇ ਨੇ ਕਿ ਅਸੀਂ ਤਾਂ ਕਰਾਂਗੇ ਹੀ ਕਰਾਂਗੇ, ਫਿਰ ਉਦੋਂ ਪਾਰਟੀ ਨੇ ਕਾਰਵਾਈ ਕਿਉਂ ਨਹੀਂ ਕੀਤੀ, ਅੱਜ ਪਾਰਟੀ ਨੇ ਕਾਰਵਾਈ ਕਿਉਂ ਕੀਤੀ ਹੈ? ਗੱਲਾਂ ਤਾਂ ਇਹ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਸ਼ਾਂਤੀ ਭੰਗ ਹੋਰ ਤਰੀਕੇ ਨਾਲ ਵੀ ਹੋਊਗੀ, ਇਹ ਵੱਡਾ ਸਵਾਲ ਹੈ ਜੀ।
ਅੱਛਾ, ਕੀ ਇਸ ਸਮੇਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਇਸ ਦੇ ਨਾਲ ਨਾਲ ਮੰਦਿਰ ਦੇ ਵਿੱਚ ਲੋਕ ਸਟਿਲ ਇਕੱਠੇ ਹੋਏ ਨੇ, ਸਟਿਲ ਉੱਥੇ ਨੇ, ਇਸ ਦੀ ਕੋਈ ਅਪਡੇਟ ਦੇ ਦਿਓ ਤੇ ਉੱਥੇ ਜਿਹੜੇ ਲੋਕ ਨੇ ਕਿਸ ਤਰ੍ਹਾਂ ਸਾਰਾ ਕੁਛ ਇਹ ਘਟਨਾਕ੍ਰਮ ਚੱਲਿਆ? ਅੱਜ
ਦੇਖੋ ਸੰਗਤਾਂ ਇਕੱਠੀਆਂ ਉੱਥੇ ਹੀ ਹੋਈਆਂ ਸੀ, ਸਾਰੀਆਂ ਸੰਗਤਾਂ ਨੂੰ ਬੁਲਾਇਆ ਉੱਥੇ ਗਿਆ ਸੀ। ਉਸ ਤੋਂ ਬਾਅਦ ਜਿਹੜੀ ਝੜਪ ਹੋਈ ਹੈ ਜੀ ਉਹ ਹੋਈ ਹੈ ਦੇਵੀ ਕਾਲੀ ਮਾਤਾ ਦੇ ਮੰਦਿਰ ਦੇ ਕੋਲ, ਕਿਉਂਕਿ ਜਦੋਂ ਇਹ ਸਾਰਾ ਮਾਹੌਲ ਤਣਾਅਪੂਰਨ ਹੋ ਜਾਂਦਾ ਤਾਂ ਸਾਰੀਆਂ ਦਾ ਸਾਰੀਆਂ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਉੱਧਰ ਨੂੰ ਵੱਧਦੀਆਂ, ਔਰ ਜਿੰਨੇ ਲੋਕ ਇਹ ਸ਼ਿਵ ਸੈਨਾ ਦੇ ਸਮਰਥਕ ਸੀਗੇ ਉਹ ਮੰਦਿਰ ਦੇ ਵਿੱਚ ਚਲੇ ਜਾਂਦੇ ਆ, ਔਰ ਉਹ ਅੰਦਰੋਂ ਪਥਰਾਅ ਕਰਨਾ ਸ਼ੁਰੂ ਕਰ ਦਿੰਦੇ ਆ। ਜਦੋਂ ਅੰਦਰੋਂ ਪਥਰਾਅ ਹੁੰਦਾ ਫਿਰ ਬਾਹਰੋਂ ਜਵਾਬੀ ਕਾਰਵਾਈ ਦੇ ਵਿੱਚ ਉਹੀ ਕੁਛ ਹੁੰਦਾ, ਇੱਥੋਂ ਤੱਕ ਕਿ ਉੱਥੇ ਪੁਲਿਸ ਨੂੰ ਹਵਾਈ ਫਾਇਰ ਤੱਕ ਕਰਨੇ ਪਏ ਆ ਦੋਵਾਂ ਪਾਸਿਓਂ। ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਮੰਦਿਰ ਦੇ ਅੰਦਰੋਂ ਭੱਜ ਕੇ ਕੁਛ ਲੋਕ ਆਉਂਦੇ ਨੇ ਤੇ ਬਾਹਰ ਆ ਕੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਆ, ਸਾਹਮਣੇ ਫਿਰ ਇੱਕ ਦੂਜੇ ਦੇ ਡੰਡੇ ਵੀ ਵੱਜਦੇ ਨੇ। ਜਾਣੀ ਇਹ ਅੱਜ ਪੂਰੇ ਦਿਨ ਦੀ ਕਾਰਵਾਈ ਸੀਗੀ। ਹੁਣ ਪਟਿਆਲੇ ਦੇ ਵਿੱਚ ਕਰਫਿਊ ਲੱਗ ਚੁੱਕਿਆ ਜੀ, ਜੋ ਜਿੱਥੇ ਸੀ ਫਿਲਹਾਲ ਉੱਥੇ ਹੀ ਹੈ। ਜੇ ਕੁਝ ਸੰਗਤਾਂ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਬੈਠੀਆਂ ਨੇ ਤਾਂ ਉਹ ਉੱਥੇ ਹੀ ਨੇ, ਜਿੱਥੇ ਲੋਕ ਜਿਹੜੇ ਹੈਗੇ ਨੇ ਉਹ ਉੱਥੇ ਹੀ ਆ। ਹਾਲੇ ਕਰਫਿਊ ਪਟਿਆਲੇ ਦੇ ਵਿੱਚ ਲੱਗ ਚੁੱਕਿਆ ਜੀ।
ਜੀ, ਸੋ ਜਿੱਥੇ ਅੱਜ ਪਟਿਆਲੇ ਦੇ ਵਿੱਚ ਇਹ ਕੁਛ ਚੱਲ ਰਿਹਾ, ਉੱਥੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੇ ਇੱਕ ਵਫਦ ਦੀ ਮੇਜ਼ਬਾਨੀ ਕੀਤੀ ਗਈ ਹੈ, ਔਰ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਹੋਰਨਾਂ ਮੁਲਕਾਂ ਨਾਲ ਭਾਰਤ ਦੇ ਰਿਸ਼ਤਿਆਂ ਵਿੱਚ ਇੱਕ ਮਜ਼ਬੂਤ ਕੜੀ ਦੱਸਿਆ ਹੈ। ਤੇ ਉਹਨਾਂ ਨੇ ਕੋਚ, ਮੈਂ ਭਾਰਤੀ ਪ੍ਰਵਾਸੀਆਂ ਨੂੰ ਹਮੇਸ਼ਾ ਰਾਸ਼ਟਰਦੂਤ ਮੰਨਿਆ, ਪੂਰਾ ਦੇਸ਼ ਆਜ਼ਾਦੀ ਦੇ ਸੰਘਰਸ਼ ਤੇ ਆਜ਼ਾਦੀ ਤੋਂ ਬਾਅਦ ਦੇ ਦੌਰ ਵਿੱਚ ਸਿੱਖਾਂ ਦੇ ਯੋਗਦਾਨ ਲਈ ਉਹਨਾਂ ਦਾ ਧੰਨਵਾਦੀ ਮਹਿਸੂਸ ਕਰਦਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਟਿੱਪਣੀ ਹੈ, ਔਰ ਇੱਕ ਪਾਸੇ ਪਟਿਆਲੇ ਦੇ ਵਿੱਚ ਇਹ ਚੱਲ ਰਿਹਾ, ਦੂਸਰੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੀ ਸਿਫਤ ਕਰ ਰਹੇ ਨੇ, ਇਹਦੇ ਬਾਰੇ 'ਚ ਕੀ ਕਹਿਣਾ ਚਾਹੁੰਦੇ ਹੋ?
ਦੇਖੋ, ਬਹੁਤ ਚੰਗੀ ਗੱਲ ਹੈ ਜੀ, ਦੇਸ਼ ਦੇ ਪ੍ਰਧਾਨ ਮੰਤਰੀ ਹੈ, ਜੇ ਸਾਨੂੰ ਵਿਸ਼ੇਸ਼ ਕੌਮ ਮੰਨ ਰਹੇ ਨੇ, ਸਿੱਖ ਕੌਮ ਨੂੰ ਵਿਸ਼ੇਸ਼ ਕੌਮ ਮੰਨਦੇ ਆ, ਤਾਂ ਬਹੁਤ ਚੰਗੀ ਗੱਲ ਹੈ। ਪਿਛਲੇ ਦਿਨੀ ਉਹਨਾਂ ਨੇ ਲਾਲ ਕਿਲੇ ਤੇ ਵੀ ਜਿਹੜਾ ਸਮਾਗਮ ਕਰਵਾਇਆ ਸੀ ਔਰ ਕਿਤੇ ਨਾ ਕਿਤੇ ਦੇਖੋ ਇਹ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਕਿ ਪੰਜਾਬ ਦੀ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਨਾਲ ਦੂਰੀ ਬਣੀ ਹੋਈ ਹੈ, ਆਪਾਂ ਸਿੱਧੇ ਤੌਰ ਤੇ ਸਮਝ ਸਕਦੇ ਹਾਂ ਕਿ ਦੂਰੀ ਹੈ। ਜੇਕਰ ਇਹਨਾਂ ਦਾ ਐਮਐਲਏ ਇੱਕ ਅੱਧਾ ਹੀ ਜਿੱਤਦਾ ਪੰਜਾਬ ਦੇ ਵਿੱਚ ਤਾਂ ਵੱਡੀ ਦੂਰੀ ਹੈ, ਪਾੜਾ ਬਹੁਤ ਵੱਡਾ। ਇਹਨੂੰ ਖਤਮ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜ਼ਰੂਰ ਜਾਣੀਆਂ, ਆਪਾਂ ਨੂੰ ਵੀ ਧੰਨਵਾਦ ਕਰਨਾ ਚਾਹੀਦਾ ਜੇ ਉਹ ਵਿਸ਼ੇਸ਼ ਕੌਮ ਮੰਨ ਰਹੇ ਨੇ, ਇੱਕ ਪਾਸੇ ਉਹ ਚੱਲ ਰਿਹਾ ਔਰ ਦੂਜੇ ਪਾਸੇ ਆਹ ਚੱਲ ਰਿਹਾ। ਜਾਣੀ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਤਾਂ ਹੈਗੀ ਹੈ ਕਿ ਅੰਤਰਰਾਸ਼ਟਰੀ ਰਾਸ਼ਟਰੀ ਪੱਧਰ ਤੇ ਤਾਂ ਕਿਤੇ ਨਾ ਕਿਤੇ ਬਹੁਤ ਸਾਰੀ ਇਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਸਿੱਖ ਕੌਮ ਨੂੰ ਵੱਖਰਾ ਮੰਨਦੇ ਆ ਜਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਪਰ ਪੰਜਾਬ ਦੀ ਜੇਕਰ ਇੰਟਰਨਲ ਗੱਲ ਸੋਚੀ ਜਾਵੇ ਤਾਂ ਇੱਥੇ ਕੁਝ ਹੋਰ ਚੱਲ ਰਿਹਾ ਜੀ।
ਜੀ, ਔਰ ਇੱਕ ਕਾਲਰ ਨੇ ਸਾਡੇ ਨਾਲ 1333 ਹੋਲਡ ਤੇ ਨੇ, ਮੈਂ ਉਹਨਾਂ ਦੀ ਕਾਲ ਔਨ ਏਅਰ ਕਰਾਂਗਾ ਤੇ ਉਸ ਤੋਂ ਬਾਅਦ ਆਪਾਂ ਇਸ ਅੱਜ ਦੀ ਗੱਲਬਾਤ ਰੈਪ ਅਪ ਕਰਾਂਗੇ। ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ੍ਰੀ ਅਕਾਲ ਭਾਜੀ, ਜਿਹੜਾ ਆਪਣਾ ਇੰਡੀਆ ਤੋਂ ਭਾਜੀ ਸਾਹਿਬ ਪ੍ਰੈਸ ਰਿਪੋਰਟਰ ਆ, ਭਾਜੀ ਇਹ ਕੀ ਗੱਲ ਜਾਣੀ ਇਹ ਕਿੱਦਾਂ ਘਮੋਟੀ ਗੱਲ ਆ ਜਿਹੜੀ ਹਿੰਦੁਸਤਾਨ ਚ ਸਮਝਾਉਣੀ ਔਖੀ ਹੋਈ ਆ? ਇਸ ਤੋਂ ਪੋਲੀਟੀਕਲ ਵਿਊ, ਜੇ ਕਿਸੇ ਦਾ ਕੋਈ ਪੋਲੀਟੀਕਲ ਵਿਊ ਹੈਗਾ ਖਾਲਿਸਤਾਨ ਦੇ ਹੱਕ ਦੇ ਵਿੱਚ, ਤੇ ਇਹ ਕੀ ਗੱਲ ਇਹਨੂੰ ਕਿਉਂ ਨੀ ਸਮਝ ਲੱਗਦੀ ਹੈਗੀ? ਕਿੰਨੀ ਕੁ ਵੱਡੀ ਗੱਲ ਹੈ ਉਹਨੂੰ ਐਡਵਰਟਾਈਜ਼ ਕਰਕੇ ਕਹਿ ਦਿਓ ਵੀ ਦੇ ਹੈਵ ਸਿਮਰਜੀਤ ਸਿੰਘ ਮਾਨ, ਇੱਕ ਪਾਰਟੀ ਆ ਜਿਹੜੀ ਖੁਦ ਖਾਲਿਸਤਾਨ ਦੀ ਪਹਿਲਾਂ ਮੰਗ ਕਰਦੀ ਰਹੀ ਆ, ਅੱਜ ਤਾਂ ਨਹੀਂ ਮੰਗ ਕਰਦੀ, ਖੈਰ ਪਹਿਲਾਂ ਤਾਂ ਕੀਤਾ ਉਹਨਾਂ ਨੇ ਮੰਗ ਕੀਤੀ ਆ। ਸੋ ਇਹ ਕਿੱਡੀ ਕੁ ਵੱਡੀ ਗੱਲ ਹੈ ਜਿਹੜੀ ਇਹ ਹਿੰਦੂ ਸ਼ਿਵ ਸੈਨਾ ਨੂੰ ਇਹਦੇ ਭੜਕਾਉਣ ਵਾਲੇ ਕੰਮ ਹੀ ਕਰਦੇ, ਜਦੋਂ ਉਹਨੂੰ ਪਤਾ ਆ ਵੀ ਇਸ ਚੀਜ਼ ਦੀ ਮੰਗ ਰੱਖੀ ਜਾ ਸਕਦੀ, ਸੰਵਿਧਾਨ ਕਹਿੰਦਾ ਵੀ ਖਾਲਿਸਤਾਨ ਦੀ ਗੱਲ ਕਰ ਰਹੀ ਕੋਈ ਮਾੜਾ ਨਹੀਂ ਹਿੰਦੁਸਤਾਨ ਦਾ, ਤੇ ਨਾਲੇ ਜਿਹੜੇ ਹੁਣ ਸਿੱਖ ਫਾਰ ਜਸਟਿਸ ਦਾ ਤੁਸੀਂ ਨਾਂ ਲਿਆ, ਉਹ ਵੀ ਇਹ ਤਾਂ ਪੋਲੀਟੀਕਲ ਵਿਊ ਆ, ਔਰ ਉਹ ਕੋਈ ਟੈਰੋਰਿਜ਼ਮ ਤਾਂ ਹੈ ਨਹੀਂ ਉਹਦੇ ਵਿੱਚ, ਵੋਟਾਂ ਦੇ ਨਾਲ ਆ, ਵੋਟਾਂ ਦੇ ਨਾਲ ਤਾਂ ਭਾਜੀ ਹੁਣ ਆਪਣਾ ਕੈਨੇਡਾ ਹੋਇਆ, ਸਾਰੇ ਇੰਗਲੈਂਡ ਹੋ ਗਿਆ, ਕਿੱਥੇ ਨਹੀਂ ਹੋਈਆਂ ਵੋਟਾਂ ਪੈ ਕੇ ਜੇ ਅਲੱਗ ਕੰਟਰੀ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਇਹ ਪੋਲੀਟੀਕਲ ਵਿਊ ਆ, ਇਹਨੂੰ ਕਿਉਂ ਜਾਣੀ ਗਲਤ ਢੰਗ ਦੇ ਨਾਲ ਹਿੰਦੁਸਤਾਨ ਚ ਪ੍ਰਚਾਰ ਕੀਤਾ ਜਾਂਦਾ, ਪ੍ਰਚਾਰ ਕਰਦੇ ਆ ਤਾਂ ਅਸੀਂ ਤਾਂ ਇਹ ਲੋਕੀ ਜਿਹੜੇ ਭੜਕਦੇ ਆ ਭਾਜੀ, ਤੇ ਇਹਨੂੰ ਇਹਨੂੰ ਇੱਕ ਵਾਰੀ ਕਲੀਅਰ ਕਿਉਂ ਨਹੀਂ ਕਰ ਦਿੱਤਾ ਜਾਂਦਾ ਇਨ ਦਾ ਨਿਊਜ਼? ਥੈਂਕ ਯੂ ਭਾਜੀ।
ਧੰਨਵਾਦ ਤੁਹਾਡੀ ਕਾਲ ਦੇ ਲਈ। ਐਸ ਟੀ ਐਫ 86 ਫੋਰ ਜਸਟਿਸ, ਉਹਦੇ ਚ ਕਈ ਵਾਰ ਉਹਨਾਂ ਦੇ ਨੁਮਾਇੰਦੇ ਗੁਰਪਤ ਪੰਨ ਸਿੰਘ ਪੰਨੂ ਤੇ ਕੁਝ ਹੋਰ ਅਕਸਰ ਇਨਾਮ ਰੱਖ ਦਿੰਦੇ ਨੇ ਕਿ ਇੰਨੇ ਲੱਖ ਰੁਪਈਆ ਦੇਵਾਂਗੇ ਜੇ ਐਸਾ ਸਿਰ ਵੱਢ ਕੇ ਕੋਈ ਲੈ ਕੇ ਆਊਗਾ, ਇੰਨੇ ਲੱਖ ਰੁਪਈਆ ਆਹ ਕਰਨ ਦੇ ਲਈ ਦੇਵਾਂਗੇ। ਉਹ ਪੋਲੀਟੀਕਲ ਵਿਊ ਨਹੀਂ ਹੈ, ਉਹ ਸ਼ਰੇਆਮ ਇੱਕ ਜਿਹੜੀ ਹੈ ਵਾਇਲੈਂਸ ਫੈਲਾਉਣ ਵਾਲੀ ਗੱਲ ਹੈ, ਇੱਕ ਟੈਰਰ ਫੈਲਾਉਣ ਵਾਲੀ ਗੱਲ ਹੁੰਦੀ ਹੈ। ਸੋ ਉਸਨੂੰ ਆਪਾਂ ਪੋਲੀਟੀਕਲ ਵਿਊ ਨਹੀਂ ਕਹਿ ਸਕਾਂਗੇ। ਹਾਂ, ਸ਼ਾਂਤੀਪੂਰਵਕ ਜੇ ਕੋਈ ਵੀ ਖਾਲਿਸਤਾਨ ਦੀ ਗੱਲ ਕਰਦਾ ਹੈ ਉਸ ਨੂੰ ਆਪਾਂ ਪੋਲੀਟੀਕਲ ਵਿਊ ਹੈ ਉਹ ਕਹਿ ਸਕਦੇ ਹਾਂ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਜਦੋਂ ਕੈਨੇਡਾ ਤੋਂ ਇੰਡੀਆ ਗਏ ਸਨ ਉਹਨਾਂ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਇਹ ਸਵਾਲ ਪੁੱਛਿਆ ਗਿਆ ਸੀ, ਉਹਨਾਂ ਨੇ ਕਿਹਾ ਸੀ ਐਸ ਲੌਂਗ ਐਸ ਉਹ ਸ਼ਾਂਤੀਪੂਰਵਕ ਆਪਣਾ ਪੋਲੀਟੀਕਲ ਵਿਊ ਰੱਖਦੇ ਨੇ ਤੇ ਅਸੀਂ ਕੈਨੇਡਾ ਦੇ ਵਿੱਚ ਉਹਨਾਂ ਨੂੰ ਰੋਕ ਨਹੀਂ ਸਕਦੇਗੇ। ਸੋ ਪੋਲੀਟੀਕਲ ਵਿਊ ਤੇ ਇੱਕ ਕਿਸੇ ਕੋਈ ਧਮਕੀ ਦੇਣੀ ਇਹ ਦੋ ਵੱਖਰੀਆਂ ਗੱਲਾਂ ਨੇ, ਜਾਂ ਕਿਸੇ ਲਈ ਇਨਾਮ ਰੱਖਣਾ ਇਹ ਵੱਖਰੀ ਗੱਲ ਹੈ। ਸੋ ਰਵੀ ਜੀ, ਕੁਇਕਲੀ ਟਿੱਪਣੀ ਦੇ ਦਿਓ ਆਪਣੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਗੱਲ ਨੂੰ ਇੱਥੇ ਰੈਪ ਅਪ ਕਰਾਂਗੇ।
ਜੀ ਬਿਲਕੁਲ, ਪੰਜਾਬ ਸਰਕਾਰ ਨੇ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਹੈ ਕਿ ਜੋ ਅੱਜ ਉੱਥੇ ਵਾਪਰਿਆ ਉਹ ਬਹੁਤ ਮੰਦਭਾਗਾ ਸੀ ਔਰ ਉਹ ਬੜੇ ਨੇੜਿਓਂ ਇਸ ਪੂਰੇ ਮਾਮਲੇ ਨੂੰ ਦੇਖ ਰਹੇ ਆ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਕਰਨ ਦਿੱਤਾ ਜਾਊਗਾ। ਜੋ ਅੱਜ ਦੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜੋ ਲੋਕ ਦੋਸ਼ੀ ਹੈ ਉਹਨਾਂ ਤੇ ਉਹ ਕਹਿ ਰਹੇ ਨੇ ਕਿ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਔਰ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਪ੍ਰਦਰਸ਼ਨਕਾਰੀਆਂ ਨੂੰ ਕਿ ਜੇਕਰ ਤੁਸੀਂ ਆਪਣੀ ਗੱਲ ਕਹਿਣੀ ਹੈ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਕਹੋ ਕਿਉਂਕਿ ਪੰਜਾਬ ਦੀ ਸ਼ਾਂਤੀ ਭੰਗ ਹੁੰਦੀ ਹੈ। ਜੀ
ਜੀ, ਬੜੀ ਮਿਹਰਬਾਨੀ ਰਵੀ ਜੀ, ਥੈਂਕ ਯੂ ਸੋ ਮੱਚ। ਇਸ ਸਮੇਂ ਮੇਰੇ ਨਾਲ ਬਿਲ ਬੜਿੰਗ ਜੀ ਨੇ। ਬਿਲ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਮੁਹੱਬਤ ਪਿਆਰ ਨਾਲ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਅੱਜ ਮੈਂ ਪ੍ਰੋਗਰਾਮ ਸ਼ੁਰੂ ਕਰਨ ਵੇਲੇ ਸਾਈਟ ਖੋਲੀ ticketmaster.ca ਤੇ ਨਾਂ ਪਾਇਆ ਕਨਵਰ ਗਰੇਵਾਲ ਦਾ ਸ਼ੋ, ਤੇ ਟਿਕਟ ਮਾਸਟਰ ਦੇ ਉੱਤੇ ਲਿਖਿਆ ਆ ਗਿਆ ਵੀ ਆਰ ਸੋਰੀ ਨੋ ਟਿਕਟਸ ਅਵੇਲੇਬਲ।
ਐਕਚੁਲੀ ਵੈਸੇ ਜੀ ਕੁਛ ਕੁ ਟਿਕਟ ਜਿਹੜੀਆਂ ਹੈਗੀਆਂ ਨੇ ਅਸੀਂ ਅਵੇਲੇਬਲ ਕਰਤੀਆਂ ਨੇ, ਕਿਉਂਕਿ ਨਾ ਅਸੀਂ ਬਾਕਸ ਆਫਿਸ ਲਈ ਕੁਛ ਟਿਕਟ ਜਿਹੜੀਆਂ ਹੋਲਡ ਕੀਤੀਆਂ ਸੀ ਕਿਉਂਕਿ ਬਹੁਤ ਜ਼ਿਆਦਾ ਇਨਕੁਆਇਰੀ ਇਹ ਆਉਂਦੀ ਸੀ ਜੀ, ਸਾਨੂੰ ਔਨਲਾਈਨ ਟਿਕਟ ਬਾਏ ਨਹੀਂ ਕਰਨੀ ਹੁੰਦੀ, ਅਸੀਂ ਜਾ ਕੇ ਇਨ ਪਰਸਨ ਖਰੀਦਣਾ ਚਾਹੁੰਦੇ ਹਾਂ। ਮੈਂ ਸਿਰਫ ਇੱਕ ਕਰੈਕਸ਼ਨ ਕਰਦਾ ਤੁਹਾਡੇ ਲਈ ਹੁਣ ਕਿ ਅਸੀਂ ਅੱਜ ਸਵੇਰੇ ਕੁਝ ਟਿਕਟਾਂ ਜਿਹੜੀਆਂ ਉਹ ਉਸ ਕਰਕੇ ਹੋਲਡ ਕੀਤੀਆਂ ਸੀਗੀਆਂ ਬਾਕਸ ਆਫਿਸ ਦੇ ਲਈ, ਉਹ ਰਿਲੀਜ਼ ਕੀਤੀਆਂ ਨੇ, ਇਸ ਕਰਕੇ ਕੁਝ ਕੁ ਟਿਕਟਾਂ ਜਿਹੜੀਆਂ ਹੈਗੀਆਂ ਨੇ ਹਜੇ ਸ਼ੋਅ ਦੀਆਂ ਹੈਗੀਆਂ ਨੇ। ਬਹੁਤ ਸ਼ੁਕਰੀਆ ਤੁਹਾਡਾ ਗਰੇਵਾਲ ਸਾਹਿਬ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਸ ਸ਼ੋਅ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਪ੍ਰਮੋਟ ਕਰਦੇ ਆ ਰਹੇ ਹੋ ਐਂਡ ਜਿਵੇਂ ਬਾਕੀ ਦਾ ਸਾਰਾ ਮੀਡੀਆ ਕਰਦਾ ਰਿਹਾ ਵੀ ਮੇਰੇ ਕੋਲੇ ਵਰਡ ਨਹੀਂ ਹੈ ਕਿ ਮੈਂ ਕਿਵੇਂ ਐਕਸਪ੍ਰੈਸ ਕਰਾਂ ਕਿ ਕਿਵੇਂ ਥੈਂਕ ਯੂ ਕਰਾਂ ਸਾਰਿਆਂ ਦਾ, ਪਰ ਹੁਣ ਸਰੋਤਿਆਂ ਲਈ ਸਿਰਫ ਤੇ ਸਿਰਫ ਆਪਣੀ ਇੰਨੀ ਕੁ ਬੇਨਤੀ ਆ ਕਿ ਇਸ ਤੋਂ ਪਹਿਲਾਂ ਕਿ ਹੁਣ ਉਹ ਟਿਕਟਾਂ ਵੀ ਨਾਲ ਦੀ ਨਾਲ ਸੋਲਡ ਆਊਟ ਹੋਈ ਜਾਣ, ਸੋ ਜਲਦੀ ਤੋਂ ਜਲਦੀ ਜਿਹੜੀ ਆਪਣੀ ਟਿਕਟ ਹੈਗੀ ਆ ਉਹ ਰਾਖਵੀਂ ਕਰਵਾ ਲਓ ticketmaster.ca
ਅਪਡੇਟ
ਲੈਣਾ ਜੀ, ਮੈਂ ਮੈਨੇਜਰ ਨਾਲ ਗੱਲ ਕਰਦਾ ਕਿਉਂਕਿ ਅਸੀਂ ਕੁਛ ਕੁ ਟਿਕਟਾਂ ਕੋਈ ਰਾਊਂਡ 500 ਟਿਕਟ ਜਿਹੜੀ ਸੀ ਨਾ ਅਸੀਂ ਹੋਲਡ ਕੀਤੀ ਸੀ ਸਿਰਫ ਇਸ ਲਈ ਕਿ ਉਹ ਅਸੀਂ ਬਾਕਸ ਆਫਿਸ ਦੇ ਉੱਤੇ ਓਪਨ ਕਰਨੀ ਹੈਗੀ ਆ।
ਅੱਛਾ,
ਸੋ ਉਹ 500 ਟਿਕਟ ਮੈਂ ਸਵੇਰੇ ਮੈਨੇਜਰ ਨੂੰ ਕਹਿਤਾ ਸੀ, ਮੈਂ ਕਿਹਾ ਜੀ ਇਹਨੂੰ ਓਪਨ ਕਰ ਦਿਓ, ਰਿਲੀਜ਼ ਕਰ ਦਿਓ ਤਾਂ ਕਿ ਉਹ ਹੁਣ ਵੀ ਜਿਹੜੇ ਲੋਕ ਮੈਨੂੰ ਕਾਲਾਂ ਕਰ ਰਹੇ ਆ ਵੀ ਤਾਂ ਕਿ ਉਹ ਖਰੀਦ ਸਕਣ।
ਕੋਈ ਬਟਨ ਦੱਬ ਲਓ, ਕੋਈ ਆਪਸ਼ਨ ਟਰਾਈ ਕਰ ਲਓ, ਇੱਕੋ ਹੀ ਗੱਲ ਆਉਂਦੀ ਹੈ, ਵੀ ਆਰ ਸੌਰੀ ਇਟ ਲੁਕਸ ਲਾਈਕ ਦੇਅਰ ਆਰ ਕੰਟਰੀ ਨੋ ਟਿਕਟਸ ਅਵੇਲੇਬਲ।
ਓਕੇ, ਸੋ ਮੈਂ ਚੈੱਕ ਕਰਦਾ ਜੀ, ਪਰ
ਚੈੱਕ ਕਰੋ, ਜੇ ਤੁਸੀਂ ਚੈੱਕ ਕਰਕੇ ਦੁਬਾਰਾ ਅਪਡੇਟ ਕਰ ਸਕੋ ਤਾਂ 10 ਵਜੇ ਤੱਕ ਆਪਣਾ ਪ੍ਰੋਗਰਾਮ ਚੱਲਣਾ ਹੈ ਤੇ ਨਾਲ ਦੀ ਨਾਲ ਕਰਨ ਗਰੇਵਾਲ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਆ ਚੁੱਕੇ ਨੇ।
ਹਾਂਜੀ ਬਿਲਕੁਲ ਜੀ, ਉਹ ਇੱਥੇ ਨੇ ਤੇ ਮੈਂ ਸਾਰੇ ਸਰੋਤਿਆਂ ਨੂੰ ਇਹੀ ਕਹਾਂਗਾ ਕਿ ਇਫ ਜੇ ਉਹਨਾਂ ਕੋਲ ਕੋਈ ਵੀ ਕੁਐਸਚਨ ਆ, ਕੰਸਰਨ ਆ, ਕੁਛ ਵੀ ਆ, ਮੈਨੂੰ ਫੋਨ ਕਰ ਲਓ 416-603-2700 ਮੇਰਾ ਫੋਨ ਨੰਬਰ ਆ, ਜਾਂ ਇਸ ਫੋਨ ਦੇ ਉੱਤੇ ਤੁਸੀਂ ਟੈਕਸਟ ਮੈਸੇਜ ਕਰ ਦਿਓ, ਖਬਰਸਾਰ ਦਾ ਕਰ ਦਿਓ, ਜਗਦੀਸ਼ ਗਰੇਵਾਲ ਦਾ ਨਾਂ ਪਾ ਦਿਓ, ਈਵਨ ਹਰਦੀਪ ਗਰੇਵਾਲ ਦਾ ਵੀ ਨਾਂ ਪਾ ਦਿਓ
ਜਿਹਦੇ ਸਪੋਰਟ ਕਰ ਰਹੇ ਹਾਂ,
ਤੁਸੀਂ ਉਹ ਵੀ ਪਾ ਦਿਓ ਤੇ ਅਸੀਂ ਤੁਹਾਨੂੰ ਲਿੰਕ ਭੇਜ ਦਿਆਂਗੇ, ਆਪਣੇ ਵੱਲੋਂ ਅਪਡੇਟ ਕੀਤਾ ਹੋਇਆ ਲਿੰਕ ਆ ਜਾਏਗਾ, ਨਾਲ ਦੀ ਨਾਲ ਇੱਕ ਡਿਸਕਾਊਂਟ ਕੋਡ ਮਿਲ ਜਾਏਗਾ ਤੁਹਾਨੂੰ, ਐਂਡ ਉਸ ਕੋਡ ਦੇ ਨਾਲ ਤੁਹਾਨੂੰ ਟਿਕਟ ਦੇ ਉੱਤੇ ਥੋੜਾ ਜਿਹਾ $10 ਪਰ ਟਿਕਟ ਦੇ ਉੱਤੇ ਡਿਸਕਾਊਂਟ ਵੀ ਮਿਲ ਸਕਦਾ। ਸੋ 416-603-2700 416-603-2700 ਮੇਰਾ ਨੰਬਰ ਆ ਜੀ, ਇਹਦੇ ਉੱਤੇ ਕਾਲ ਕਰਕੇ ਟੈਕਸਟ ਮੈਸੇਜ ਕਰਕੇ ਖਬਰਸਾਰ ਦਾ ਪਾ ਦਿਓ, ਕਮਰ ਗਰੇਵਾਲ ਪਾ ਦਿਓ, ਹਰਦੀਪ ਗਰੇਵਾਲ ਜ਼ਰੂਰ ਪਾਇਓ, ਤੇ ਅਸੀਂ ਤੁਹਾਨੂੰ ਇੱਕ ਕੋਡ ਭੇਜਾਂਗੇ, ਉਹਦੇ ਨਾਲ $10 ਪਰ ਟਿਕਟ ਡਿਸਕਾਊਂਟ ਮਿਲੇਗਾ ਜੀ।
ਥੈਂਕ ਯੂ, ਧੰਨਵਾਦ ਜੀ,
ਬਹੁਤ ਸ਼ੁਕਰੀਆ ਗਰੇਵਾਲ ਸਾਹਿਬ,
ਧੰਨਵਾਦ ਜੀ। ਔਰ ਟਿਕਟ ਤੁਹਾਨੂੰ ticketmaster.ca ਦੇ ਉੱਤੇ ਨਹੀਂ ਮਿਲੇਗੀ, ਤੁਹਾਨੂੰ ਟਿਕਟ ਮਿਲੇਗੀ ਸਿਰਫ ਇਸ ਨੰਬਰ ਦੇ ਉੱਤੇ 416-603-2700, ਔਰ ਜੋ ਇਹਨਾਂ ਨੇ ਕੋਡ ਵਰਡ ਦੱਸਿਆ ਤੁਹਾਨੂੰ ਕੋਈ ਪਾ ਸਕਦੇ ਹੋ, ਖਬਰਸਾਰ ਰੇਡੀਓ ਪਾ ਦਿਓ ਤੁਸੀਂ, ਔਰ ਤੁਹਾਨੂੰ $10 ਡਿਸਕਾਊਂਟ ਵੀ ਮਿਲੇਗਾ ਤੇ ਟਿਕਟ ਵੀ ਮਿਲੇਗੀ, ਪਰ ticketmaster.ca ਤੋਂ ਤੁਹਾਨੂੰ ਟਿਕਟ ਨਹੀਂ ਮਿਲੇਗੀ। 416-603-2700 ਇਹਨਾਂ ਨੰਬਰ ਹੈ, 416-603-2700 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵਾਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੈਂ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ ਦਾ ਨੰਬਰ ਦੇਣਾ ਚਾਹਾਂ, 647-620-9804 647-620-9804 ਹੋਮ ਲਾਈਫ ਆਟੋ ਬਿਜ਼ਨਸ ਇੰਸ਼ੋਰੈਂਸ ਦੇ ਲਈ ਪਵਨ ਸਿੱਧੂ 647-620-9804 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਔਰ ਇੰਸ਼ੋਰੈਂਸ ਦੇ ਬਾਰੇ ਤੁਸੀਂ ਆਪਣੀ ਕੋਟੇਸ਼ਨ ਲੈਣੀ ਹੈ, ਤੁਸੀਂ ਕਾਲ ਕਰੋਗੇ ਕਿ ਦੱਸਣਾ ਇਹਨਾਂ ਨੂੰ ਕਿ ਬੇਟਾ ਜੀ ਤੁਹਾਡੇ ਮਾਮਾ ਜੀ ਨੇ ਮੈਨੂੰ ਤੁਹਾਡਾ ਰੈਫਰੈਂਸ ਦਿੱਤਾ ਹੈ, ਸੋ ਮੇਰਾ ਨਾਂ ਲੈਣਾ ਹੈ, ਤੁਸੀਂ ਪਵਨ ਸਿੱਧੂ ਹੋਣਾ ਤੋਂ ਇੰਸ਼ੋਰੈਂਸ ਕਰਵਾਉਣੀ ਹੈ ਕਾਰ ਆਟੋ ਹੋਮ ਬਿਜ਼ਨਸ ਦੀ, 647-620-9804 6472-09804 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਹੈ। ਔਰ ਮੇਰੇ ਨਾਲ ਪਰਮਿੰਦਰ ਸਿੰਘ ਜੀ ਨੇ ਇਸ ਸਮੇਂ ਔਰ ਕੱਲ ਦਾ ਪਾਸੋਂ ਦਾ ਜੋ ਨਗਰ ਕੀਰਤਨ ਹੈ ਉਸ ਦੇ ਬਾਰੇ ਚ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ, ਪੂਰੀ ਜ਼ੋਰ ਸ਼ੋਰ ਨਾਲ ਤਿਆਰੀ ਚੱਲ ਰਹੀ ਹੈ ਨਗਰ ਕੀਰਤਨ ਦੀ। ਪਰਮਿੰਦਰ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ, ਵਾਹਿਗੁਰੂ ਜੀ ਕੀ ਫਤਿਹ।
ਸਾਰਿਆਂ ਨੂੰ ਪਤਾ ਵੀ ਨਗਰ ਕੀਰਤਨ ਮਹਾਂਨਗਰ ਕੀਰਤਨ ਜਿਹੜੇ ਪਹਿਲੀ ਮਈ ਦਿਨ ਐਤਵਾਰ ਨੂੰ ਹੋਣ ਜਾ ਰਹੇ ਮਾਲਟਮ ਗੁਰਦੁਆਰਾ ਸਾਹਿਬ ਕਨੈਕਟਿੰਗ ਗੁਰਦੁਆਰਾ ਸਾਹਿਬ, ਤੇ ਮੈਂ ਸਿਰਫ ਇੰਨੀਆਂ ਤਖਤਾਂ ਦੀ ਨਵੀਆਂ ਹਦਾਇਤਾਂ ਆਈਆਂ ਨੇ ਉਹ ਦੱਸ ਰਿਹਾ ਜੀ ਵੀ ਨਗਰ ਕੀਰਤਨ ਦੇ ਵਿੱਚ ਜਿੰਨੇ ਵਹੀਕਲ ਨੇ ਉਹ ਪਰਮਿਟ ਨਾਲ ਲੱਗ ਰਹੇ ਨੇ, ਕੋਈ ਵੀ ਕੋਈ ਆਪਣਾ ਵਹੀਕਲ ਬਿਨਾਂ ਬਾਹਰੋਂ ਨਾ ਲੈ ਕੇ ਆਵੇ, ਨਾ ਗਾਰਬੇਜ ਲਈ, ਨਾ ਵਿੱਚ ਲਾਉਣ ਲਈ, ਕੀ ਕਹਿੰਦੇ ਵੀ ਅਸੀਂ ਟਰੈਕਟਰ ਲਿਆਉਣਾ, ਕੋਈ ਜੀਪ ਲੈ ਕੇ ਆਉਣੀ ਹੈ, ਉਹ ਜਿੰਨੇ ਵੀ 7-8 ਪ੍ਰੂਵ ਹੋਏ ਨੇ ਉਹੀ ਲੱਗਣੇ ਨੇ, ਤੇ ਆਪਾਂ ਸੰਘ ਦੇ ਰੂਪ ਵਿੱਚ ਆਈਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਬਾਕੀ ਜਿਹੜੇ ਜਿੰਨਾ ਵੀਰਾਂ ਦੇ ਲੰਗਰ ਲੱਗਣੇ ਆ ਟੈਂਟਾਂ ਉਹਨਾਂ ਨੂੰ ਬੇਨਤੀ ਹੈ ਵੀ ਉਹ ਆਪਣਾ ਸੈਨੇਟਾਈਜ਼ਰ ਸੋਪ ਦੇ ਪਾਣੀ ਆਪਣੇ ਕਾਰਨਰ ਤੇ ਰੱਖਣ, ਤੇ ਆਪ ਵੀ ਉਹ ਗਲਬਸ ਪਾ ਕੇ ਤੇ ਮਾਸਕ ਲਾ ਕੇ ਲੰਗਰ ਵਰਤਾਉਣ, ਤਾਂ ਕਿ ਤੁਹਾਡੇ ਫੂਡ ਇੰਸਪੈਕਟਰ ਫਿਰਦੇ ਹੋਣੇ ਵੀ ਨਹੀਂ, ਉਹਨਾਂ ਨੇ ਜਦੀ ਉਹਨਾਂ ਨੂੰ ਕਲੋਜ਼ ਕਰ ਦੇਣਾ, ਇਹ ਗੱਲਾਂ ਦਾ ਆਪਾਂ ਨੂੰ ਖਾਸ ਖਿਆਲ ਰੱਖਣਾ ਪੈਣਾ ਤਾਂ ਕਿ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜੀ।
ਸੋ ਜਿੰਨਿਆਂ ਨੇ ਟੈਂਟ ਦੇ ਉੱਤੇ ਸੇਵਾ ਕਰਨੀ ਹੈ ਉਹਨਾਂ ਨੂੰ ਮਾਸਕ ਪਾਉਣਾ ਲਾਜ਼ਮੀ ਹੈ।
ਹਾਂਜੀ, ਉਹਨਾਂ ਨੂੰ ਮਾਸਕ ਤੇ ਗਲਬਸ ਤੇ ਨਾਲ ਜੀ ਸੈਨੇਟਾਈਜ਼ਰ ਤੇ ਸੋਪ ਤੇ ਪਾਣੀ ਕਵਰਾਂ ਤੇ ਰੱਖਿਆ ਹੋਣਾ ਚਾਹੀਦਾ, ਜੇ ਕਿਸੇ ਹੱਥ ਧੋਣੇ ਹੋਣ ਜਾਂ ਫਿਰ ਯੂਜ਼ ਕਰਨਾ ਵੀ ਉਹ ਹੱਥ ਸਾਫ਼ ਕਰ ਸਕਦਾ ਹੋਵੇ।
ਸੋ ਇਹਦਾ ਮਤਲਬ ਸਾਡਾ ਜਿਹੜਾ ਸਟਾਲ ਹੈ ਜਿੱਥੇ ਕਾਟਨ ਕੈਂਡੀ ਤੇ ਆਈਸ ਕ੍ਰੀਮ ਸਰਵ ਕੀਤੀਆਂ ਜਾਣੀਆਂ ਨੇ, ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ, ਜਿੱਥੇ ਗੁਰਦੁਆਰਾ ਸਾਹਿਬ ਦੇ ਆਪਣੇ ਸਿੱਖ ਸਪਿਰਚੁਅਲ ਸੈਂਟਰ ਦੀ ਲੰਗਰ ਵਾਲੀ ਬਿਲਡਿੰਗ ਹੈ ਉਸ ਦੇ ਨਾਲ ਹਮੇਸ਼ਾ ਹੀ ਸਟਾਲ ਲਾਇਆ ਜਾਂਦਾ, ਜਿਹਦੇ 'ਚ ਅਮਰਜੀਤ ਰਾਏ ਆਪਣੇ ਜੋ ਅੰਗ ਦਾਨ ਦੀ ਇਨਫੋਰਮੇਸ਼ਨ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਂਦੀ ਹੈ। ਏਸ਼ੀਅਨ ਫੂਡ ਸੈਂਟਰ ਦਾ ਗ੍ਰੇਟ ਫਰੈਂਡਸ ਕਲੱਬ ਤੇ ਸਾਡੇ ਵੱਲੋਂ ਜੋ ਸਟਾਲ ਲਾਇਆ ਜਾਣਾ ਉੱਥੇ ਜੋ ਅਸੀਂ ਆਈਸ ਕ੍ਰੀਮ ਤੇ ਕਾਟਨ ਕੈਂਡੀਜ਼ ਬੱਚਿਆਂ ਲਈ ਸਰਵ ਕਰਨੀ ਹੈ ਉਹਦੇ ਲਈ ਸਾਨੂੰ ਗਲਬ ਪਾਏ ਹੋਣੇ ਜ਼ਰੂਰੀ ਨੇ।
ਹਾਂਜੀ, ਸਾਰਿਆਂ ਲਈ ਜਿਹੜੇ ਵੀ ਬਾਕੀ ਵੀ ਜਿਨ੍ਹਾਂ ਦੇ ਲੰਗਰ ਲੱਗੇ ਹੋਏ ਨੇ ਉਹੀ ਲੰਗਰ ਲਿਆ ਸਕਦੇ ਨੇ, ਕੋਈ ਹੋਰ ਇੰਡੀਵਿਜੁਅਲ ਲੰਗਰ ਲਿਆ ਕੇ ਨਾ ਰੱਖੇ ਕਿਸੇ ਲੰਗਰ ਦੇ ਵਿੱਚ। ਪਲੀਜ਼, ਬੇਨਤੀ ਹੈ, ਕਿਉਂਕਿ ਕੋਵਿਡ ਕਰਕੇ ਚੀਜ਼ਾਂ ਦਾ ਖਿਆਲ ਰੱਖਿਆ ਹੋਣ ਜਾਣਾ ਤੇ ਜਿਹੜੇ ਜੋ ਕੋਈ ਬੇਨ ਆਉਂਦੀ ਹੈਗੀ ਇੰਸਟਰਕਸ਼ਨ ਤੁਹਾਨੂੰ ਦਿੱਤੀ ਜਾ ਰਹੇ ਹਾਂ, ਇਹਨਾਂ ਗੱਲਾਂ ਦਾ ਸੰਗਤ ਦਾ ਜ਼ਰੂਰ ਖਿਆਲ ਰੱਖਣ। ਖਾਸ ਕਰਕੇ ਵਹੀਕਲ ਦੀ ਵੀ ਬੜੀ ਕਾਲਾਂ ਆ ਰਹੀਆਂ ਨੇ, ਉਹ ਜਿਹੜੇ ਪਰਮਿਟ ਦੇ ਗਏ ਸੀ ਉਹ ਲੱਗ ਚੁੱਕੇ ਨੇ, ਕੋਈ ਵੀ ਵਹੀਕਲ ਵਿੱਚ ਨਹੀਂ ਐਕਸਟਰਾ ਲੱਗ ਸਕਦਾ ਜੀ। ਤੇ ਬਾਕੀ ਸੰਗਤਾਂ ਦੇ ਬਹੁਤ ਉਤਸ਼ਾਹ ਵਾ, ਸ਼ਟਲ ਬੱਸਾਂ ਵਿੱਚ ਚੱਲਣੀ ਆ, ਆਪਣੇ ਪੁਰੋਲਟਰਾਣਾ ਦੇ ਵੀ ਚੱਲਣੀ ਹੈ ਜੀ, ਆਪਣੇ ਅੰਬਰ ਕਾਲਜ ਵੀ ਚੱਲਣੀ ਹੈ ਜੀ, ਆਪਣੇ ਥ੍ਰੀ ਮਾਰਕੀਟ ਦੇ ਸਾਰੇ ਗੁਰੂ ਸਾਹਿਬਾਨਾਂ ਨੂੰ ਵੀ ਚੱਲਣੀਆਂ ਨੇ ਬੱਸਾਂ। ਤੇ ਪਲੀਜ਼ ਸੰਗਤਾਂ ਨੂੰ ਇਹ ਬੇਨਤੀ ਵੀ ਕੇਸਰੀ ਦੁਪੱਟੇ ਤੇ ਕੇਸਰੀ ਦਸਤਾਰਾਂ 'ਚ ਆ ਕੇ ਪਹੁੰਚੀਏ, ਡਿਸਿਪਲਨ ਦਾ ਖਿਆਲ ਰੱਖੀਏ, ਸਾਰੇ ਜਾਣਦੇ ਹਾਂ ਗੁਰੂ ਨੇ ਖੁਸ਼ੀਆਂ ਤਾਂ ਹੀ ਦੇਣੀਆਂ ਜੇ ਅਸੀਂ ਗੁਰੂ ਨੂੰ ਸਾਥ ਜਾਣਦੇ ਹੋਏ ਤੇ ਗੁਰੂ ਦੇ ਆਪਾਂ ਪਿੱਛੇ ਪਿੱਛੇ ਕੀਰਤਨ ਸਰਵਣ ਕਰਦੇ ਆਈਏ, ਤਾਂ ਕਿ ਲੋਕ ਵੀ ਸਾਨੂੰ ਦੇਖਣ ਵੀ ਅਸੀਂ ਕੀ ਕਿੱਦਾਂ ਚੱਲ ਰਹੇ ਹਾਂ ਜੀ, ਤਾਂ ਇਹ ਤਾਂ ਹੀ ਸ਼ੋਭਾ ਹੋਣੀ ਹੈ। ਨਹੀਂ ਜੀ, ਫਿਰ ਇਹਨੂੰ ਸਾਰੇ ਅਖਬਾਰਾਂ 'ਚ ਆਉਣੇ ਜੀ ਆਹ ਕਰਤਾ ਜੀ ਆਹ ਕਰਦੇ, ਆਪਾਂ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਜੀ, ਆਪਣਾ ਫਰਜ਼ ਹੈ ਜੀ।
ਓਕੇ ਜੀ, ਥੈਂਕ ਯੂ ਪਰਮਿੰਦਰ ਜੀ, ਗੁਰਲਾ ਸ਼ੁਭ ਸ਼ਾਮਾ। ਔਰ ਮੇਰੇ ਵੱਲੋਂ ਵੀ ਅਪੀਲ ਆ ਸਾਰੀਆਂ ਸੰਗਤਾਂ ਨੂੰ ਕਿ ਨਗਰ ਕੀਰਤਨ ਤੇ ਆਓ ਔਰ ਨਗਰ ਕੀਰਤਨ ਦੇ ਵਿੱਚ ਆਪਾਂ ਖੁਸ਼ੀਆਂ ਗੁਰੂ ਮਹਾਰਾਜ ਦੀਆਂ ਪ੍ਰਾਪਤ ਕਰੀਏ।
ਬਹੁਤ ਬਹੁਤ ਧੰਨਵਾਦ ਜੀ ਸਾਹਿਬ ਜੀ ਨੂੰ।
ਜਿਹੜੇ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਸੁਬਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮਨਦੀਪ ਹੁੰਦਲ ਜੋ ਕਿ ਹੋਮ ਲਾਈਫ ਸਰਵਿਸਿਟੀ ਦੇ ਨਾਲ ਕੰਮ ਕਰਦੇ ਨੇ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਬੇਚੀ ਨਹੀਂ ਹੈ, ਮਨਦੀਪ ਹੁੰਦਲ ਜੀ ਦਾ ਨੰਬਰ ਨੋਟ ਕਰੋ 416-294-0001 416-294-0001 ਇਹਨਾਂ ਦਾ ਨੰਬਰ ਹੈ। ਕੈਲੇਡਨ ਸਬਜ਼ੀ ਫਾਰਮ 905-840-9000 905-840-9000 ਕੈਲੇਡਨ ਸਬਜ਼ੀ ਫਾਰਮ ਦਾ ਨੰਬਰ ਹੈ। ਔਰ ਤੁਸੀਂ 12050 ਏਅਰਪੋਰਟ ਰੋਡ ਕੈਲੇਡਨ ਦੇ ਉੱਤੇ ਪਹੁੰਚਣਾ ਹੈ ਔਰ ਤੁਸੀਂ ਪਨੀਰੀ ਖਰੀਦਣੀ ਹੈ, ਤਾਜ਼ਾ ਸਬਜ਼ੀਆਂ ਖਰੀਦਣੀਆਂ ਨੇ, ਗ੍ਰੋਸਰੀ ਕਰਨੀ ਹੈ, ਕੈਲਡਨ ਸਬਜ਼ੀ ਫਾਰਮ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-840-9000 ਇਹਨਾਂ ਦਾ ਨੰਬਰ ਹੈ। ਰੈਨੋਵੇਸ਼ਨ ਦੇ ਲਈ ਸਿੱਧੂ ਰੈਨੋਵੇਸ਼ਨ ਦਾ ਨੰਬਰ ਦੇਣਾ ਚਾਹੁੰਦਾ ਹੈ। ਤੁਸੀਂ ਘਰ ਦੇ ਵਿੱਚ ਡਰਾਈਵੇ ਪਾਉਣਾ ਚਾਹੁੰਦੇ ਹੋ, ਤੁਸੀਂ ਕੋਈ ਹੋਰ ਕੰਕਰੀਟ ਦਾ ਕੰਮ ਕਰਨਾ ਹੈ, ਕੰਕਰੀਟ ਦਾ ਡਰਾਈਵੇ ਬਣਵਾਉਣਾ ਹੈ ਜਾਂ ਫਿਰ ਇੰਟਰਲੋਕਿੰਗ ਕਰਵਾਉਣੀ ਹੈ ਸਾਈਡ ਦੇ ਉੱਤੇ ਜਾਂ ਫਿਰ ਲੀਗਲ ਬੇਸਮੈਂਟ ਬਣਾਉਣੀ ਹੈ, ਸਿੱਧੂ ਰੈਨੋਵੇਸ਼ਨ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਨੰਬਰ ਉਹਨਾਂ ਦਾ ਨੋਟ ਕਰ ਲਓ 437-995-0111 437-995-0111 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਸੰਧੂ ਰੈਨੋਵੇਸ਼ਨ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। ਔਰ ਇਹਦੇ ਨਾਲ ਨਾਲ ਦੱਸੀਏ ਕਿ ਪ੍ਰੈਜ਼ੀਡੈਂਟ ਬੈਂਕਟ ਹਾਲ 416-433-9999 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਪ੍ਰੈਜ਼ੀਡੈਂਟ ਬੈਂਕਟ ਹਾਲ ਜੋ ਕਿ 1133 ਕ੍ਰੈਡਸਟੋਨ 1 ਦੇ ਏਰੀਏ 'ਚ ਨਵਾਂ ਬਣਿਆ ਪ੍ਰੈਜ਼ੀਡੈਂਟ ਬੈਂਕਟ ਹਾਲ ਹੈ ਔਰ ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰ ਲਓ 416-433-9999। ਔਰ ਪਰਮਜੀਤ ਸਰਕਾਰੀਆ ਜੀ ਸਾਡੇ ਨਾਲ ਗੱਲਬਾਤ ਕਰਨੀ ਸੀ, ਉਹਨਾਂ ਨੇ ਕੁਝ ਕਾਰਨਾਂ ਕਰਕੇ ਉਹਨਾਂ ਦੀ ਲਾਈਨ ਹੈ ਜਿਹੜੀ ਕਦੇ ਥਰੂ ਹੋ ਜਾਂਦੀ ਹੈ ਕਦੇ ਨਹੀਂ ਹੁੰਦੀ ਗੀ, ਦੋ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਔਨ ਏਅਰ ਲੈਣ ਦੇ ਲਈ ਬਜਟ ਦੇ ਬਾਰੇ 'ਚ ਗੱਲਬਾਤ ਕਰਨੀ, ਲੇਕਿਨ ਉਸ ਤੋਂ ਪਹਿਲਾਂ ਮੇਰੇ ਨਾਲ ਮਹਿਕ ਪਟਨਾਗਰ ਜੀ ਨੇ। ਮਹਿਕ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ,
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
ਬਹੁਤ ਅੱਛਾ, ਵੈਰੀ ਗੁੱਡ ਜੀ,
ਥੈਂਕ ਯੂ ਭਾਜੀ। ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮਹਿਕ ਪਟਨਾਗਰ ਤੇ GNA ਟੀਮ ਵੱਲ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਭਾਜੀ ਥੋੜੀ ਜਿਹੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਅਪ੍ਰੈਲ ਸਪੈਸ਼ਲ ਦੀ, ਬਿਕੋਜ਼ ਅਪ੍ਰੈਲ ਇਜ਼ ਕਮਿੰਗ ਟੂ ਅ ਨੀਅਰ ਐਂਡ ਤੇ ਆਪਾਂ ਚਾਹੁੰਦੇ ਹਾਂ ਕਿ ਜਿਹੜੇ ਆਪਣੇ ਸਰੋਤੇ ਹਜੇ ਵੀ ਫਲਿਪਿੰਗ ਲਈ ਪ੍ਰੋਪਰਟੀ ਐਂਡ ਫਾਈਨੈਂਸਿੰਗ ਲੱਭਦੇ ਸੀਗੇ ਉਹ ਹਜੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਬਿਕਾਜ਼ ਜਿਹੜਾ ਹੈਗਾ ਮੰਥ ਐਂਡ ਹੁਣ ਆਉਣ ਲੱਗਾ ਹੈਗਾ ਤੇ 31 ਤਰੀਕ ਦੇ ਬਾਅਦ ਫਿਰ ਆਪਾਂ ਇਹਨੂੰ ਜਿਹੜਾ ਹੈਗਾ ਆ ਪ੍ਰੋਡਕਟ ਨੂੰ ਥੋੜਾ ਚਿਰ ਲਈ ਆਫ ਕਰਨਾ ਹੈਗਾ ਬਿਕਾਜ਼ ਲੈਂਡਰਸ ਆਰ ਐਡਵਾਈਜ਼ਿੰਗ ਅਸ ਟੂ ਡੂ ਸੋ ਤੇ ਜਿਹੜੇ ਆਪਣੇ ਸਰੋਤੇ ਹਜੇ ਵੀ ਲੱਭ ਰਹੇ ਸੀਗੇ ਪ੍ਰਾਪਰਟੀਜ਼ ਫੋਰ ਫਲਿਪਿੰਗ ਪਰਪਸ ਹੁਣੇ ਵੀ ਇਟਸ ਅ ਵੈਰੀ ਗੁੱਡ ਆਪਰਚੁਨਿਟੀ ਬਿਕਾਜ਼ ਆਪਾਂ $20,000 ਡਾਊਨ ਪਵਾ ਕੇ 8 ਲੱਖ ਦੀ ਪ੍ਰਾਪਰਟੀ ਆਨਟੇਰੀਓ ਦੇ ਵਿੱਚ ਦਵਾ ਰਹੇ ਹੈਗੇ ਹਾਂ ਆ ਇੱਕ ਓਪਨ ਲੋਨ ਹੈਗਾ ਜੀ ਫੋਰ ਅ ਪੀਰੀਅਡ ਆਫ 6 ਮੰਥਸ ਜਿਹਦੇ ਵਿੱਚ ਵੀ ਕੈਨ ਐਕਸਟੈਂਡ ਇਟ ਅਪ ਟੂ ਮੈਕਸੀਮਮ ਆਫ 18 ਮੰਥਸ ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਤੋਂ ਕਰਾ ਕੇ ਦਿੰਦੇ ਹਾਂ ਵਿਦਇਨ 15 to 20 ਡੇਜ਼ ਦੇ ਵਿੱਚ ਪੂਰੀ ਫਾਈਨੈਂਸਿੰਗ ਹੋ ਜਾਂਦੀ ਹੈ ਇਟ ਇਜ਼ ਅ ਗੁੱਡ ਪ੍ਰੋਡਕਟ ਫੋਰ ਜਿਹੜੇ ਆਪਣੇ ਇਨਵੈਸਟਰਸ ਨੇ ਜਿਹੜੇ ਆਪਣੇ ਹੈਂਡੀਮੈਨਸ ਨੇ ਜਿਹੜੇ ਆਪਣੇ ਰੀਅਲਟਰਸ ਨੇ ਕਿਉਂਕਿ ਉਹਨਾਂ ਨੂੰ ਕਾਫੀ ਚੀਜ਼ਾਂ ਦਾ ਫਲਿਪਿੰਗ ਦਾ ਪਤਾ ਹੁੰਦਾ ਤੇ ਉਹ ਫਿਰ ਉਹਨਾਂ ਲਈ ਕਾਫੀ ਸੌਖਾ ਹੋ ਜਾਂਦਾ ਜੇ ਰੇਟ ਦੀ ਗੱਲ ਕਰੀਏ ਰੇਟ ਆਪਾਂ ਆਫਰ ਕਰ ਰਹੇ ਹਾਂ ਸਟਾਰਟਿੰਗ ਐਟ 1.29% ਪਰ ਮੰਥ ਦਾ ਐਂਡ ਇਟਸ ਐਂਡ ਜੇ ਕਿਸੇ ਦੀ ਇਨਕਮ ਘੱਟ ਹੈਗੀ ਹੈ ਕ੍ਰੈਡਿਟ ਪਰੂਸ ਹੈਗੀ ਆ ਜਾਂ ਲੋ ਇਨਕਮ ਤੇ ਵੀ ਹੈਗੇ ਹੋ ਤਾਂ ਵੀ ਤੁਹਾਡੀ ਫਾਈਨੈਂਸਿੰਗ ਹੋ ਸਕਦੀ ਆ ਜ਼ਿਆਦਾ ਜਾਣਕਾਰੀ ਵਾਸਤੇ ਜਾਂ ਫ੍ਰੀ ਕੰਸਲਟੇਸ਼ਨ ਲੈਣ ਵਾਸਤੇ ਸਰੋਤੇ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਾਂ ਨੰਬਰ ਹੈਗਾ ਜੀ 647-2023 647-702-2023 ਤੇ ਜਾਂ 647-472-4141 647-472-4141 ਤੇ ਤੇ ਭਾਜੀ ਫੋਰ ਦਾ ਮੰਥ ਆਫ ਮਾਰਚ ਜਿਹੜਾ ਸੋਰੀ ਮੰਥ ਆਫ ਅਪ੍ਰੈਲ ਜਿਹੜਾ ਵੀ ਆਪਣਾ ਸਰੋਤਾ ਫਲਿਪਿੰਗ ਦੀ ਪ੍ਰੋਪਰਟੀ ਦੇ ਗੱਲ ਕਰੇਗਾ ਤੇ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਅਪਰੇਜ਼ਲ ਕੰਪਲੀਮੈਂਟਰੀ ਕਰਕੇ ਦੇਣੀ ਹੈ ਤੇ ਉਹ ਦੈਟਸ ਆਰ ਕੋਸਟ ਦੈਟਸ ਨਾਟ ਗੋਇੰਗ ਟੂ ਬੀ ਅ ਕਲਾਇੰਟਸ ਕੋਸਟ ਐਂਡ ਜੇ ਐਂਡ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆ ਵੀ ਆ ਜਾਂਦੀ ਹੈਗੀ ਹੈ ਜੇ ਕਿਸੇ ਨੇ ਪ੍ਰੀ ਅਪਰੂਵਲ ਵੀ ਲੈਣੀ ਹੈਗੀ ਆ ਬਿਫੋਰ ਦੇ ਵਾਂਟ ਟੂ ਪ੍ਰੋਸੀਡ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਅਸੀਂ ਪੂਰਾ ਪ੍ਰੀ ਅਪਰੂਵਲ ਕਰਕੇ ਕਰਾਂਗੇ ਜਿਸ ਕਰਕੇ ਤੁਹਾਡੇ ਜਿਹੜੇ ਹੈਗੇ ਮਨੀ ਵਿਲ ਨਾਟ ਬੀ ਵੇਸਟਡ ਜੇ ਕਿਸੇ ਨੇ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਜਾਂ ਫਾਈਨੈਂਸਿੰਗ ਰਿਲੇਟਡ ਗੱਲਬਾਤ ਕਰਨੀ ਹੈ ਜਾਂ ਕਿਸੇ ਨੂੰ ਇਸ਼ੂਜ਼ ਆ ਰਹੇ ਨੇ ਕਿ ਮਲਟੀਪਲ ਟਾਈਮ ਐਕਸਟੈਂਸ਼ਨ ਲਈਆਂ ਨੇ ਤਾਂ ਵੀ ਉਹਨਾਂ ਦੀ ਫਾਈਨੈਂਸਿੰਗ ਨਹੀਂ ਹੋ ਪਾ ਰਹੀ ਹੈ ਉਹ ਸਰੋਤੇ ਸਾਡੇ ਨਾਲ ਸਿੱਧਾ ਸੰਪਰਕ ਕਰ ਲੈਣ ਅਸੀਂ ਵਿਦਇਨ 24 ਆਵਰਸ ਵਿੱਚ ਲੋਐਸਟ ਰੇਟ ਤੇ ਤੁਹਾਨੂੰ ਫਾਈਨੈਂਸਿੰਗ ਪੂਰੀ ਅਰੇਂਜ ਕਰਵਾ ਸਕਦੇ ਹਾਂ ਐਂਡ ਜੇ ਕਿਸੇ ਦੀ ਕਲੋਜ਼ਿੰਗ ਵਿਦਇਨ ਦਾ ਨੈਕਸਟ 2 ਵੀਕਸ ਦੇ ਵਿੱਚ ਹੋ ਰਹੀ ਹੈ ਜਾਂ ਮੰਥ ਐਂਡ ਤੇ ਹੋ ਰਹੀ ਹੈ ਉਹਨਾਂ ਨੂੰ ਰਿਕੁਐਸਟ ਆ ਕਿ ਉਹ ਸਾਡੇ ਨਾਲ ਗੱਲਬਾਤ ਕਰ ਲੈਣ ਜੇ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਹੈਗਾ ਆਪਣੇ ਲੈਂਡਰਸ ਤੋਂ ਜਾਂ ਮੌਰਗੇਜ ਪ੍ਰੋਫੈਸ਼ਨਲਸ ਤੋਂ ਅਸੀਂ ਹਜੇ ਵੀ ਤੁਹਾਡੀ ਪੂਰੀ ਫਾਈਨੈਂਸਿੰਗ ਅਰੇਂਜ ਕਰਾ ਸਕਦੇ ਹਾਂ ਐਂਡ ਉਹ ਵੀ ਲੋਐਸਟ ਰੇਟ ਤੇ ਭਾਵੇਂ ਤੁਹਾਡੇ ਕੋਲ ਇਨਕਮ ਹੈ ਜਾਂ ਨਹੀਂ ਹੈ ਕਿਸੇ ਨੇ ਹੋਰ ਕਿਸੇ ਪ੍ਰਕਾਰ ਦੀ ਮੌਰਗੇਜ ਰੀਫਾਈਨੈਂਸ ਜਾਂ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦੇ ਬਾਰੇ ਵੀ ਗੱਲ ਕਰਨੀ ਹੈਗੀ ਆ ਉਹ ਵੀ ਸਾਡੇ ਨਾਲ ਗੱਲ ਕਰ ਸਕਦੇ ਹਾਂ ਸਾਡਾ ਨੰਬਰ ਇੱਕੋ ਹੀ ਇੱਕ ਆ ਜੀ 647-702-2023 6477-702-2023 ਤੇ ਜਾਂ 647-472-4141 647-472-4141 ਤੇ ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਸੋ ਮਚ ਮੈਂ ਭਟਨਾਗਰ ਮੌਰਗੇਜ ਦੀਆਂ ਸਮਾਵਾਂ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ ਆਓ ਇਸ ਸਮੇਂ ਸਾਡੇ ਮਿਨਿਸਟਰ ਸਾਹਿਬਾਨ ਪਰਮੇਸ਼ ਸਰਕਾਰੀਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਪਰਮੇਸ਼ ਜੀ ਸਵਾਗਤ ਹੈ ਪ੍ਰੋਗਰਾਮ ਚ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਸੋ ਮਚ ਫੋਰ ਗਿਵਿੰਗ ਅਸ ਟਾਈਮ
ਕੱਲ ਤੁਹਾਡੀ ਸਰਕਾਰ ਵੱਲੋਂ ਬਜਟ ਆਪਣਾ ਪੇਸ਼ ਕੀਤਾ ਗਿਆ 2022 ਦਾ ਬਜਟ ਔਰ ਉਸ ਦੀ ਕਾਫੀ ਪਾਸਿਓ ਜਿਹੜੀ ਸ਼ਲਾਘਾ ਇਸ ਸਮੇਂ ਹੋ ਰਹੀ ਹੈ ਕਿਹੜੇ ਕਿਹੜੇ ਹਾਈਲਾਈਟਸ ਨੇ ਜਿਹੜੇ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੋਗੇ ਕਿ ਇਸ ਬਜਟ ਦੇ ਵਿੱਚ ਕੀ ਰੱਖਿਆ ਗਿਆ ਹੈ
ਹਾਂਜੀ ਇਸ ਬਜਟ ਦੇ ਵਿੱਚ ਇੱਕ ਖਾਸ ਜਿਹੜੀ ਵਿਜ਼ਨ ਹੈਗੀ ਆ ਆਪਣੇ ਪ੍ਰੋਵਿੰਸ ਵਿੱਚ ਉਹ ਆਊਟਲਾਈਨ ਕੀਤੀ ਗਈ ਆ ਜਿਸ ਦੇ ਵਿੱਚ 5 ਖਾਸ ਪਿਲਰਸ ਹੈਗੇ ਆ ਜੀ ਪਹਿਲਾ ਜਿਹੜਾ ਹੈਗਾ ਸਾਡਾ ਫੋਕਸ ਰੀਬਿਲਡਿੰਗ ਆਨਟੇਰੀਓਜ਼ ਇਕਨੋਮੀ ਜਿੱਥੇ ਕਿ ਅਸੀਂ ਵਧੀਆ ਜੋਬਸ ਵਧੀਆ ਇਨਵੈਸਟਮੈਂਟ ਜਿਵੇਂ ਕਿ ਤੁਸੀਂ ਵੇਖਿਆ ਹੋਇਆ ਆਪਣੇ $5 billion ਦੀ ਵਿੰਡਰ ਵਿੱਚ ਇਨਵੈਸਟਮੈਂਟ ਆ ਰਹੀ ਆ ਆਪਣੇ ਫੋਰਡ ਓਕਵਿਲ ਪਲਾਂਟ ਦੇ ਵਿੱਚ ਤਕਰੀਬਨ $2 billion ਦੀ ਇਨਵੈਸਟਮੈਂਟ ਆ ਰਹੀ ਆ ਜਿੱਥੇ ਆਪਣੇ ਆਸ਼ਵਾ ਦੇ ਵਿੱਚ $1 billion ਦੇ ਤਕਰੀਬ ਇਨਵੈਸਟਮੈਂਟ ਆ ਰਹੀ ਆ ਸੋ ਇਸ ਵਧੀਆ ਜੋਬਸ ਇਕਾਨਮੀ ਨੂੰ ਤੋੜਨ ਦੇ ਲਈ ਹੋਰ ਵੱਧ ਤੋਂ ਵੱਧ ਆਪਣੀ ਵਧੀਆ ਪਾਲਿਸੀ ਜਿਹੜੀਆਂ ਹੈਗੀਆਂ ਉਹ ਲਿਆਂਦੀਆਂ ਜਾਊਗੀਆਂ ਉਸ ਦੇ ਨਾਲ ਹੀ ਜਿਹੜਾ ਸਾਡਾ ਸੈਕਿੰਡ ਪਿਲਰ ਹੈਗਾ ਵਰਕਿੰਗ ਫੋਰ ਵਰਕਰਸ ਜਿਸ ਦੇ ਵਿੱਚ ਅਸੀਂ ਆਪਣੇ ਖਾਸ ਕਰਕੇ ਜੋ ਵਧੀਆ ਜੋਬਸ ਹੈਗੀਆਂ ਹਾਈ ਪੇਇੰਗ ਜੋਬਸ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੇ ਜਿਸ ਦੇ ਵਿੱਚ ਰਿਲੀਫ ਵੀ ਦਿੱਤੀ ਜਾ ਰਹੀ ਆ ਆਪਣੇ ਖਾਸ ਕਰਕੇ 50,000 ਤੋਂ ਅੰਦਰ ਜਿਹੜੇ ਅਰਨ ਕਰਦੇ ਆ ਉਹਨਾਂ ਨੂੰ ਤਕਰੀਬਨ $350 ਦਾ ਹੋਰ ਟੈਕਸ ਕ੍ਰੈਡਿਟ ਐਵਰੀ ਈਅਰ ਜਿਹੜਾ ਹੈਗਾ ਉਹ ਮਿਲਿਆ ਕਰੂਗਾ। ਜਿਹੜਾ ਵਨ ਆਫ ਦ ਅਦਰ ਬਿਗੇਸਟ ਪਲੈਂਕਸ ਇਜ਼ ਬਿਲਡਿੰਗ ਹਾਈਵੇਜ਼ ਇਨ ਕੀ ਇਨਫਰਾਸਟ੍ਰਕਚਰ। ਸੋ ਜੇ ਅਸੀਂ ਵਿਜ਼ਨ ਦੀ ਗੱਲ ਕਰਦੇ ਹਾਂ ਪ੍ਰੋਵਿੰਸ ਲਈ, $168 billion ਓਵਰ ਦ ਨੈਕਸਟ 10 years ਜਿਹੜੇ ਹੈਗੇ ਆ ਇਨਫਰਾਸਟ੍ਰਕਚਰ ਸਪੈਂਡ ਕਰਨ ਦੇ ਲਈ ਅਸੀਂ ਜਿਹੜੀ ਹੈਗੀ ਆ ਉਹ ਇਨਵੈਸਟ ਕਰਾਂਗੇ। ਸੋ ਵਧੀਆ ਜੋਬਸ, ਗੁੱਡ ਪੇਇੰਗ ਜੋਬਸ, ਕੀ ਕ੍ਰਿਟੀਕਲ ਇਨਫਰਾਸਟ੍ਰਕਚਰ ਤੇ ਜਿੱਥੇ ਕਿ ਆਪੋਜੀਸ਼ਨ ਕਾਫੀ ਅਪੋਜ਼ ਕਰ ਰਹੀ ਹੈ। ਸੋ ਅਸੀਂ ਜੇ ਹਾਈਵੇ ਦੀ ਗੱਲ ਕਰਦੇ,
ਸੋ ਇਹ ਜਿਹੜਾ $158 billion ਇਨਫਰਾਸਟ੍ਰਕਚਰ ਲਈ ਰੱਖਿਆ ਗਿਆ, ਹਾਈਵੇ ਲਈ ਰੱਖਿਆ ਗਿਆ, ਇਹਦੀ ਕਾਫੀ ਆਲੋਚਨਾ ਹੋ ਰਹੀ ਹੈ।
ਹਾਂਜੀ ਵੇਖੋ ਜੀ, ਇਸ ਦੇ ਵਿੱਚ ਇੱਕ ਵਿਜ਼ਨ ਜਿਹੜੀ ਸਾਡੀ ਪ੍ਰੋਵਿੰਸ ਦੀ ਹੈਗੀ, ਅਸੀਂ ਚਾਹੁੰਦੇ ਹੈਗੇ ਵੀ ਪਬਲਿਕ ਇਨਫਰਾਸਟ੍ਰਕਚਰ ਜਿਹੜਾ ਹੈਗਾ, ਚਾਹੇ ਉਹ $30 billion ਦੀ ਇਨਵੈਸਟਮੈਂਟ ਅਸੀਂ ਸਬਵੇਜ਼ ਵਿੱਚ ਕਰ ਰਹੇ ਹਾਂ ਜੋ ਕਿ ਲੰਬੇ ਸਮੇਂ ਤੋਂ ਕਦੀ ਹੋਈ ਨਹੀਂ ਸੀਗੀ, ਜਿੱਥੇ ਹਰ ਇੱਕ ਪਾਰਟੀ ਕਹਿੰਦੀ ਨੇ ਅਸੀਂ ਸਟੱਡੀ ਕਰਾਂਗੇ, ਅਸੀਂ ਆਹ ਕੰਸਲਟੈਂਟ ਹਾਇਰ ਕਰਕੇ ਫਿਰ ਤੁਹਾਨੂੰ ਦੱਸਾਂਗੇ। ਜਿੱਥੇ ਹਾਈਵੇਜ਼ ਦੇ ਵਿੱਚ 15 years ਤੋਂ ਲਿਬਰਲ ਗਵਰਨਮੈਂਟ ਜਿਹੜੀ ਸੀਗੀ ਇਗਨੋਰ ਕਰਦੀ ਸੀ, NDP ਗਵਰਨਮੈਂਟ ਵੀ ਕਹਿ ਰਹੀ ਵੀ ਨਹੀਂ ਜਿਹੜੇ ਇੱਥੇ ਹਾਈਵੇਜ਼ ਨਹੀਂ ਬਣਨੇ ਚਾਹੀਦੇ। ਪਰ ਜਿਹੜਾ ਸਾਡਾ ਵਿਜ਼ਨ ਹੈਗਾ, ਜੇ ਅਸੀਂ ਸਟਰੋਂਗ ਇਕਾਨਮੀ ਚਾਹੁੰਦੇ ਹਾਂ, ਜੇ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਲਈ ਵਧੀਆ ਇਨਫਰਾਸਟ੍ਰਕਚਰ ਚਾਹੁੰਦੇ ਹਾਂ, ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਣਾਉਣੀਆਂ ਪੈਂਦੀਆਂ। ਇਸ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਵਿੱਚ ਹਾਸਪਿਟਲ ਵੀ ਆਉਂਦੇ, ਜਿੱਥੇ ਅਸੀਂ $30 billion ਆਉਣ ਵਾਲੇ 10 years ਦੇ ਵਿੱਚ, ਚਾਹੇ ਉਹ ਬ੍ਰੈਂਪਟਨ 'ਚ ਨਵਾਂ ਹਾਸਪਿਟਲ ਬਣਨਾ, ਵਿੰਜ਼ਰ ਦੇ ਵਿੱਚ, ਆਟਵਾ ਦੇ ਵਿੱਚ, KW ਦੇ ਵਿੱਚ, ਹੋਰ ਆਪਣੇ ਨੌਰਥ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਜ਼ਿਆਦਾ ਇਗਨੋਰ ਕੀਤੀਆਂ ਗਈਆਂ। ਅਤੇ ਇਸ ਦੇ ਵਿੱਚ ਸਾਨੂੰ ਇੱਕ ਆਪਸ਼ਨ ਹੋਊਗਾ ਵੀ ਅਸੀਂ ਕਿੱਥੇ ਇਨਵੈਸਟਮੈਂਟਸ ਆਪਣੀਆਂ ਲਾਉਣੀਆਂ ਚਾਹੁੰਦੇ ਹਾਂ ਐਜ਼ ਅ ਗਵਰਨਮੈਂਟ, ਜੋ ਕਿ ਆਉਣ ਵਾਲੇ ਜਨਰੇਸ਼ਨ ਲਈ, ਨਾਟ ਓਨਲੀ ਫੋਰ ਦੀ ਇਕਾਨਮੀ, ਉਹਨਾਂ ਦੇ ਹੈਲਥ ਵਾਸਤੇ, ਸਾਰਿਆਂ ਦੇ ਲਈ ਬਹੁਤ ਵਧੀਆ ਹੋਣਗੀਆਂ।
ਜੀ ਅੱਛਾ, ਇਹ ਜਿਹੜਾ $158 billion ਇਨਫਰਾਸਟ੍ਰਕਚਰ ਲਈ ਰੱਖਿਆ, ਇਹਦੇ 'ਚ ਕੀ ਹਾਈਵੇ 413 ਹੁਣ ਤੈਅ ਹੈ ਕਿ ਅਗਰ PC ਸਰਕਾਰ ਆਉਂਦੀ ਹੈ ਪਾਵਰ ਦੇ ਵਿੱਚ ਉਹ ਡੈਫੀਨੇਟਲੀ ਹਾਈਵੇ 413 ਬਣਾਵੇਗੀ?
ਐਬਸੋਲੂਟਲੀ ਜੀ, ਇਹ ਸਾਡੀ ਕੋਰ ਕਮਿਟਮੈਂਟ ਹੈਗੀ। ਇਸ ਦੇ ਵਿੱਚ ਤਕਰੀਬਨ 3,000 ਤੋਂ ਵੱਧ ਜੋਬਸ ਜਿਹੜੀਆਂ ਹੈਗੀਆਂ ਉਹ ਸਪੋਰਟ ਕੀਤੀਆਂ ਜਾਣਗੀਆਂ। ਇਸ ਦੇ ਨਾਲ $350 million ਜਿਹੜਾ GDP ਦੀ ਗਰੋਥ ਹੋਗੀ ਸਾਡੇ ਰੀਜਨ ਹੋਗੀ। ਸੋ ਅਸੀਂ ਬਾਕੀ ਸਾਰੇ ਪਾਸਿਆਂ ਦੇਖਦੇ, ਉੱਥੇ ਮਾਊਥਬੋਲ ਹਾਈਵੇ ਆ, ਜਦੋਂ ਬ੍ਰੈਂਪਟਨ ਦੀ ਗੱਲ ਆਉਂਦੀ ਆ ਜਾਂ ਹਾਲਟਨ ਰੀਜਨ, ਯੋਰਕ ਰੀਜਨ ਨੂੰ, ਜਿੱਥੇ ਬਹੁਤ ਜ਼ਿਆਦਾ ਜਿਸ ਹਿਸਾਬ ਦੇ ਨਾਲ ਸਾਡੀ ਪਾਪੂਲੇਸ਼ਨ ਗਰੋਥ ਆ ਰਹੀ ਆ, ਸਾਨੂੰ ਹਾਈਵੇ ਇਨਫਰਾਸਟ੍ਰਕਚਰ ਦੀ ਬਹੁਤ ਲੋੜ ਆ। ਸੋ ਜਦੋਂ ਅਸੀਂ ਈਵਨ ਬ੍ਰੈਡਫੋਰਡ ਬਾਈਪਾਸ ਦੀ ਗੱਲ ਕਰਦੇ, ਉੱਥੇ ਵੀ ਆਪੋਜੀਸ਼ਨ ਬਹੁਤ ਅਪੋਜ਼ ਕਰ ਰਹੀ ਆ। ਸੋ ਕੀ ਇਨਫਰਾਸਟ੍ਰਕਚਰ ਬਣਾਉਣਾ, ਸਿਰਫ ਇੱਕੋ ਗਵਰਨਮੈਂਟ ਆ ਪ੍ਰੀਮੀਅਰ ਜਿਨ੍ਹਾਂ ਨੇ ਇਹ ਕੰਮ ਕਰੂਗੇ, ਤੇ ਉਹ ਹੈਗੇ ਆਪਣੇ ਪ੍ਰੀਮੀਅਰ ਡਗ ਫੋਰਡ, ਵਿਲ ਗੈਟ ਦ ਜੋਬ ਡਨ
ਜੀ। ਸੋ ਇਸ ਤੋਂ ਇਲਾਵਾ ਜਿਹੜੇ 3,000 ਨਵੇਂ ਹਾਸਪਿਟਲ ਬੈਡਸ ਆ, ਤੁਸੀਂ 250 ਦੇ ਕਰੀਬ ਆਲਰੇਡੀ ਸੈਕਿੰਡ ਹਾਸਪਿਟਲ ਜੋ ਬ੍ਰੈਂਪਟਨ ਦਾ ਉਸਾਰਿਆ ਜਾ ਰਿਹਾ, ਜਿਹੜਾ ਕਿ ਇੱਕ ਵੱਡੀ ਕਲੀਨਿਕ ਹੈ, ਲੌਂਗ ਟਰਮ ਕੇਅਰ ਸੈਂਟਰ ਨੂੰ ਇੱਕ ਫੁੱਲ ਫਲੈਜ ਹਾਸਪਿਟਲ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ। ਉਹ ਤੋਂ ਇਲਾਵਾ ਕੀ ਫਿਊਚਰ ਦੇ ਵਿੱਚ ਵੀ NDP ਤੀਜਾ ਹਾਸਪਿਟਲ ਮੰਗ ਰਹੀ ਹੈ ਇਸ ਸਮੇਂ, ਉਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ?
ਹਾਂਜੀ, ਇਸ ਦੇ ਵਿੱਚ ਜਦੋਂ ਦੇ ਵੀ ਅਸੀਂ ਇਲੈਕਟ ਹੋਏ, ਅਸੀਂ ਆਪਣੀ ਹਮੇਸ਼ਾ ਬ੍ਰੈਂਪਟਨ ਦੀ ਹੈਲਥ ਕੇਅਰ ਦੇ ਉੱਤੇ ਗੱਲ ਕੀਤੀ ਹੈ। ਜਿੰਨੀ ਇਨਵੈਸਟਮੈਂਟ ਸਾਨੂੰ 4 years ਦੇ ਵਿੱਚ PC ਗਵਰਨਮੈਂਟ ਡਗ ਫੋਰਡ ਵੱਲੋਂ ਕੀਤੀ ਗਈ ਆ, ਪਿਛਲੇ 15 years 'ਚ ਨਹੀਂ ਕੀਤੀ ਗਈ। ਜੇ ਅਸੀਂ ਨਵੀਂ ਹਾਸਪਿਟਲ ਦੀ ਗੱਲ ਕਰੀਏ, ਜਿੱਥੇ 24/7 ਐਮਰਜੈਂਸੀ ਰੂਮ ਜਿਹੜਾ ਹੈਗਾ ਨਵਾਂ ਬਣੂਗਾ, ਉਹਨੂੰ ਫੁੱਲ ਫਲੱਜ 24/7 ਆਪਰੇਸ਼ਨ ਕਰਾਂਗੇ, ਜਿੱਥੇ ਐਂਬੂਲੈਂਸ ਵੀ ਲੱਗ ਸਕਦੇ, ਨਾਲ ਹੀ ਆਪਣਾ ਤਕਰੀਬਨ ਓਵਰ 250 to 350 bed ਦਾ ਜਿਹੜਾ ਟਾਵਰ ਆ ਉਹ ਵੀ ਬਣੇਗਾ। ਪਰ ਉਸ ਦੇ ਨਾਲ 100 years ਦੇ ਵਿੱਚ ਸਾਨੂੰ GTH ਕਦੀ ਨਹੀਂ ਕੋਈ ਨਵਾਂ ਮੈਡੀਕਲ ਸਕੂਲ ਬਣਿਆ, ਜਿਹੜਾ ਕਿ ਪਹਿਲੀ ਵਾਰ ਹੁਣ ਆਪਣੇ ਇੱਥੇ ਬ੍ਰੈਂਪਟਨ ਦੇ ਵਿੱਚ ਬਣਾਇਆ ਜਾਏਗਾ। ਸੋ ਉਹ ਵੀ ਇੱਕ ਬਹੁਤ ਵੱਡੀ ਗੱਲ, ਜਿੱਥੇ ਕਿ ਆਪਣੇ ਲੋਕਲ ਜਿਹੜੇ ਡਾਕਟਰਸ ਹੈਗੇ, ਸਟੂਡੈਂਟਸ ਹੈਗੇ, ਇੱਥੋਂ ਸਿੱਖ ਕੇ ਪੜ੍ਹਾਈ ਕਰਕੇ ਆਪਣੇ ਨਵੇਂ ਹਾਸਪਿਟਲ ਵਿੱਚ ਕੰਮ ਕਰ ਸਕਦੇ। ਨਾਲ ਜਿਵੇਂ ਕਿ ਲੌਂਗ ਟਰਮ ਕੇਅਰ ਬੈਡਸ, ਤਕਰੀਬਨ 600 ਨਵੇਂ ਲੌਂਗ ਟਰਮ ਬੈਡਸ ਸਿਰਫ ਬ੍ਰੈਂਪਟਨ ਨੂੰ ਜਿਹੜੇ ਹੈਗੇ ਆਉਣ ਵਾਲੇ ਸਮੇਂ 'ਚ ਦਿੱਤੇ ਜਾ ਰਹੇ, ਜਿਹੜਾ ਕਿ ਇੱਕ ਵੀ ਆਪਣੇ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਵੀ ਬਣੂਗਾ, ਜਿੱਥੇ ਕਲਚਰਲੀ ਅਪਰੋਪਰੀਏਟ ਕੇਅਰ ਬਣੂਗੀ। ਤੇ ਇੱਕ ਮੈਂ ਐਗਜ਼ਾਮਪਲ ਜ਼ਰੂਰ ਦੇਣੀ ਚਾਹੁੰਦਾ ਵੀ 2011 ਤੋਂ ਲੈ ਕੇ 2018 ਵਿੱਚ ਤੱਕ ਸਾਰੇ ਪ੍ਰੋਵਿੰਸ ਦੇ ਵਿੱਚ ਸਿਰਫ 611 ਲੌਂਗ ਟਰਮ ਕੇਅਰ ਬੈੱਡ ਬਣੇ ਸੀਗੇ। 4 years ਦੇ ਵਿੱਚ ਅਸੀਂ ਇੱਥੇ ਆਪਣੇ ਬ੍ਰੈਂਪਟਨ ਦੇ ਲਈ 680 beds ਦੇ ਤਕਰੀਬਨ ਲੌਂਗ ਟਰਮ ਕੇਅਰ ਹੋਮ ਜਿਹੜੇ ਹੈਗੇ ਆ ਉਹ ਅਸੀਂ ਇੱਥੇ ਬਣਾ ਰਹੇ ਹਾਂ। ਸੋ ਇਹ ਜਿਹੜੀ ਇਨਵੈਸਟਮੈਂਟ ਆਉਣ ਵਾਲੇ ਸਮੇਂ ਦੇ ਵਿੱਚ, ਚਾਹੇ ਉਹ ਹਾਈਵੇਜ਼ ਦੀ ਹੋਵੇ ਆਪਣੇ, ਚਾਹੇ ਉਹ ਹਾਸਪਿਟਲਸ ਦੀ ਹੋਵੇ, ਸਾਡੀ ਸਰਕਾਰ ਹਮੇਸ਼ਾ ਕਰੂਗੀ।
ਸੋ ਭਾਵੇਂ ਸਰਕਾਰ ਜੀ, ਮੈਂ ਕਹਿ ਸਕਦਾ ਕਿ 4 years ਦੇ ਤੁਸੀਂ 2 ਇੱਥੋਂ MPP PC ਪਾਰਟੀ ਦੇ ਵਿੱਚ ਗਏ ਨੇ,
ਉਹਦੇ ਲਈ ਤੁਸੀਂ ਹੋ ਗਏ, ਅਮਰਜੋਤ ਸੰਧੂ ਹੋ ਗਏ, ਔਰ ਦੋਨਾਂ ਨੇ ਜੋ ਤੁਹਾਡੀ ਲੈਗੇਸੀ ਰਹੇਗੀ, ਇੱਕ ਤਾਂ ਹੋਸਪਿਟਲ ਪੂਰਾ ਫੁੱਲ ਫਿਜ ਲੈ ਕੇ ਆਉਣਾ, ਇੱਕ ਰਾਜਸਥਾਨ ਯੂਨੀਵਰਸਿਟੀ ਜਿਸ ਦਾ ਨਾਂ ਬਦਲ ਕੇ ਹੁਣ ਮੈਟਰੋਪੋਲੀਟਨ ਟੋਰਾਂਟੋ ਯੂਨੀਵਰਸਿਟੀ ਕਰ ਦਿੱਤਾ ਗਿਆ, ਉਸ ਦਾ ਮੈਡੀਕਲ ਸਕੂਲ ਲੈ ਕੇ ਆਉਣਾ, ਪਲੱਸ ਸੀਨੀਅਰਸ ਦੇ ਲਈ ਦੋ ਜਿਹੜੇ ਕੇਅਰ ਸੈਂਟਰ ਬਣਾਉਣੇ, ਤੇ ਇੱਕ ਤੁਹਾਡੀ ਲੈਗੇਸੀ ਰਹੇਗੀ ਜਿਹੜੀ ਕਿ 15 ਸਾਲ ਤੋਂ ਲਗਾਤਾਰ ਸਿੱਖ ਕਮਿਊਨਿਟੀ ਜੱਦੋਜਹਿਦ ਕਰ ਰਹੀ ਸੀ ਬ੍ਰੈਂਪਟਨ ਦੇ ਵਿੱਚ ਇੱਕ ਵੱਡਾ ਖਾਲਸਾ ਸਕੂਲ ਬਣਾਉਣਾ, ਔਰ ਉਸ ਦੇ ਲਈ ਤੁਸੀਂ MZO ਲੈ ਕੇ ਆਇਓ ਤੇ ਉਹ ਤੁਹਾਡੀ ਲੈਗੇਸੀ ਰਹੇਗੀ। ਪਲੱਸ ਜੋ ਅੱਜ ਪ੍ਰਮੀ ਸਰਕਾਰੀਆ ਜੀ ਅਪੀਲ ਜਿਹੜਾ ਅਪੀਲ ਪੀਸ ਬੋਰਡ ਹੈ ਉਹਦੀ ਮੀਟਿੰਗ ਚੱਲ ਰਹੀ ਹੈ, ਉਹਦੇ ਚ ਖਾਸ ਜਿਹੜਾ ਆਟੋ ਥੈਫਟ ਦਾ ਮਸਲਾ ਹੈ ਉਹਦੇ ਤੇ ਮੋਸ਼ਨ ਲਿਆਂਦਾ ਜਾ ਰਿਹਾ, ਉਸ ਨੂੰ ਖਤਮ ਕਰਨ ਦੇ ਲਈ ਅਪੀਲ ਪੀਸ ਇਸ ਸਮੇਂ ਚਿੰਤਤ ਹੈ, ਜਦਕਿ NDP ਕਹਿ ਰਹੀ ਹੈ ਕਿ ਡੀਫੰਡ ਦਾ ਪੁਲਿਸ ਪੀਸ ਦੇ ਉੱਤੇ ਆਪਣੇ ਫੰਡਿੰਗ ਕੱਟ ਕਰੋ। ਔਰ ਦੂਸਰੇ ਪਾਸੇ ਅਮਰਜੋਤ ਸੰਧੂ ਹੋਣੀ ਤੇ ਤੁਸੀਂ ਬ੍ਰੈਂਪਟਨ ਵੈਸਟ ਦੇ ਵਿੱਚ ਨਵੀਂ ਇੱਕ ਅਪੀਲ ਪੀਸ ਦੀ ਡਿਵੀਜ਼ਨ ਆ ਜਿਹੜੀ ਉੱਥੇ ਲੈ ਕੇ ਆਏ ਹੋ, ਤੇ ਮੈਂ ਚਾਹਾਂਗਾ ਕਿ ਇੱਕ ਡਿਵੀਜ਼ਨ ਹੋਰ ਸਾਨੂੰ ਚਾਹੀਦੀ ਹੈ ਬ੍ਰੈਂਪਟਨ ਈਸਟ ਦੇ ਵਿੱਚ ਚਾਹੀਦੀ ਹੈ ਫਿਊਚਰ ਦੇ ਵਿੱਚ। ਸੋ ਅੱਜ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ CBASA ਦਾ ਇਹ ਡਾਟਾ ਹੈ ਕਿ ਸਿਰਫ 3% ਜਿੰਨਾ ਕਾਰਗੋ ਬਾਹਰ ਜਾਂਦਾ ਉਹਨੂੰ ਚੈੱਕ ਕੀਤਾ ਜਾਂਦਾ, ਤੇ ਬਾਕੀ ਜਿਹੜੀਆਂ ਗੱਡੀਆਂ ਇਸ ਤਰ੍ਹਾਂ ਨਿਕਲ ਜਾਂਦੀਆਂ ਨੇ 97% ਕਾਰਗੋ ਆ ਜਿਹੜਾ ਅਨਚੈੱਕਡ ਜਾਂਦਾ। ਉਹਦੇ ਲਈ ਅੱਜ ਅਪੀਲ ਪੀਸ ਇਸ ਚੀਜ਼ ਉੱਤੇ ਗੱਲ ਕਰ ਰਹੀ ਹੈ ਕਿ ਉਹਨੂੰ ਮੈਕਸੀਮਮ ਹੋਰ ਫੰਡਿੰਗ ਦਿੱਤੀ ਜਾਵੇ ਤਾਂ ਕਿ ਕਾਰਗੋ ਥੈਫਟ ਨੂੰ ਰੋਕਿਆ ਜਾ ਸਕੇ। ਕਾਰਗੋ ਥੈਫਟ ਮਾਫ ਕਰਨਾ, ਜਿਹੜੀ ਆਪਣੇ ਆਟੋ ਥੈਫਟ ਹੈ, ਇਹ ਇਸ ਸਮੇਂ ਸਾਡਾ ਇੱਕ ਵੱਡਾ ਇਸ਼ੂ ਹੈ, ਇਹਦੇ ਲਈ ਕੀ ਪ੍ਰੋਵਿੰਸ਼ੀਅਲ ਗਵਰਨਮੈਂਟ ਕਰ ਸਕਦੀ ਹੈ?
ਹਾਂਜੀ, ਇਸ ਦੇ ਵਿੱਚ ਸਿਰਫ ਇੱਕੋ ਪਾਰਟੀ ਹੈਗੀ ਹੈ ਜਿਹੜਾ ਕਿ ਐਂਟੀ ਪੁਲਿਸ ਰੈਡਰਿਕ ਜਿਹੜਾ ਇਸ ਵਕਤ ਚੱਲ ਰਿਹਾ ਵੀ ਪੁਲਿਸ ਦੇ ਬਜਟ ਘਟਾਓ, ਪੁਲਿਸ ਨੂੰ ਆਪਣੀ ਸਟਰੀਟਾਂ ਤੋਂ ਬਾਹਰ ਲਿਆਵੋ। ਇਹ ਸਿਰਫ ਇੱਕੋ ਗਵਰਨਮੈਂਟ ਹੈਗੀ ਹੈ, PC ਗਵਰਨਮੈਂਟ ਡਗ ਫੋਰਡ ਦੀ, ਜਿਹੜੀ ਕਹਿ ਰਹੀ ਹੈ ਵੀ ਨਹੀਂ, ਅਸੀਂ ਪੁਲਿਸ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ, ਜਿਹੜੀ ਆ ਇਸ਼ੂਜ਼ ਆਪਣੇ ਕਮਿਊਨਿਟੀ ਵਿੱਚ ਵੱਧ ਰਹੇ ਹਾਂ, ਇਹਨਾਂ ਨੂੰ ਅਸੀਂ ਕਿਵੇਂ ਹੋਰ ਫੰਡਿੰਗ ਦੇ ਕੇ ਇਹਨਾਂ ਨੂੰ ਸੋਲਵ ਕਰ ਸਕਦੇ ਹਾਂ। ਖਾਸ ਕਰਕੇ ਸਾਡਾ ਜਦੋਂ ਤੁਸੀਂ ਬਜਟ ਦੇਖੋ ਉਸ ਦੇ ਵਿੱਚ ਤਕਰੀਬਨ $87 million ਜਿਹੜਾ ਹੈਗਾ ਉਹ ਦਿੱਤਾ ਜਾ ਰਿਹਾ ਗਨਸ ਐਂਡ ਗੈਂਗਸ ਨੂੰ ਫਾਈਟ ਕਰਨ ਦੇ ਲਈ। ਉਸ ਦੇ ਵਿੱਚ BL ਦਾ ਵੀ ਇੱਕ ਸਪੈਸ਼ਲ ਟਾਸਕ ਫੋਰਸ ਜਿਹੜਾ ਹੈਗਾ ਉਹ ਕੰਮ ਕਰ ਰਿਹਾ, ਜਿੱਥੇ ਚੀਫ ਆਪਣੇ ਚੀਫ ਆਫ ਪੁਲਿਸ ਹੈਗੇ ਉਹ ਉਸ ਦੇ ਨਾਲ ਲਗਾਤਾਰ ਕੰਮ ਕਰ ਰਿਹਾ। ਸੋ ਇਹ ਕਮਿਊਨਿਟੀ ਨੂੰ ਆਪਣੇ ਬ੍ਰੈਂਪਟਨ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਜੇ ਅਸੀਂ ਵਧੀਆ ਸੇਫ ਕਮਿਊਨਿਟੀ ਚਾਹੁੰਦੇ ਹੈਗੇ ਹਾਂ ਕੰਜ਼ਰਵੇਟਿਵ ਸਰਕਾਰ ਜਿਹੜੀ ਹੈਗੀ ਉਹ ਲਿਆ ਸਕਦੀ PC ਸਰਕਾਰ
ਥੱਲੇ। ਆਪਣਾ ਮੇਰਾ ਸਮਾਂ ਸਮਾਪਤ ਹੋ ਗਿਆ ਪ੍ਰੋਗਰਾਮ ਦਾ, ਥੈਂਕ ਯੂ ਸੋ ਮਚ ਫੋਰ ਸਪੈਂਡਿੰਗ ਸਮ ਟਾਈਮ ਆਉਣ ਵਾਲੇ ਦਿਨਾਂ ਚ ਫਿਰ ਗੱਲਬਾਤ ਕਰ ਰਹੇ। ਧੰਨਵਾਦ ਜੀ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਧੰਨਵਾਦ ਮੈਨੂੰ ਵੀ ਇੱਥੇ ਦਿਓ ਆ ਗਿਆ। ਮੇਰਾ ਨੰਬਰ 416-970-5000-4169-5005। ਕਨਵਰ ਗਰੇਵਾਲ ਦੀਆਂ ਟਿਕਟਾਂ ਸਿਰਫ ਔਰ ਸਿਰਫ ਇਸ ਫੋਨ ਤੋਂ ਖਬਰਸਾਰ ਦੇ ਹਵਾਲੇ ਨਾਲ ਮਿਲ ਸਕਦੀਆਂ ਨੇ। ਨੰਬਰ ਇਹਨਾਂ ਨੋਟ ਕਰ ਲਓ 416-603-2700 ਦਿਓ ਆ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Exclusive project for sale by Townway Realty Inc. in Edmonton. Lovely location near Edmonton Airport. 3-bedroom semi-detached homes with double car garage, separate side entrance. All appliances free. Assignment class available. Deposit only $25,000. Closing February 2023. For more information, call Townway Realty Brokerage at 905-265-2111 or 416-737-1010.
बैंक अल्फला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
ओ माइया मेहंदी रोका या ब्याह दा होवे मौका प्रेसिडेंट कन्वेंशन सेंटर
स्वीट
ਸਟੇਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 to 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
اسلامک فاؤنڈیشن آف ٹورانٹو سالہ سال سے کمیونٹی کی خدمات کرتا چلا آ رہا ہے یہاں پر کمیونٹی کے لیے مختلف